सुन कर निमख न हर गुण गावे रहाओ। दुर्लभ देह पाए मानस की बिरथा जन्म सिरावे। माया मोह महा संकट बन ताशों रुच उपजावे। अंतर बाहर सदा संग प्रभ ताशों निहो न लावे। नानक मुक्त ताहे तुम मानहो जेहे काट राम समावे। अंतर बाहर सदा संग प्रभ ताश्यों निहो ना लावे। नानक मुक्त ताहे तुम मानहो जेह काट राम समावे। वाहि गुरु जी का खालसा वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी चरण शरण विच संध्या दे गुरमत दीवान दी हाजरी पर रहे गुरु सवारे सतसंगी जनो। गुरु तेग बहादुर साहब जी दियां खुशियां प्राप्त करन लई आप जी रोजाना हजूर दी बाणी दा कीर्तन और लड़ीवार सतगुरां दे ਅੰਮ੍ਰਿਤ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ ਕਿ ਹੇ ਮਾਂ, ਕੋਈ ਐਸੀ ਰੂਹ ਹੋਵੇ ਜਿਹੜੀ ਇਸ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ। ਧਰਮ ਗ੍ਰੰਥ ਵੀ ਸੁਣਦਾ ਹੈ, ਸਾਧੂ ਜਨਾਂ ਦੇ ਬਚਨ ਵੀ ਸੁਣਦੇ ਯਤਨ ਕਰਦਾ, ਪਰ ਪਤਾ ਨਹੀਂ ਫਿਰ ਵੀ ਵਿਕਾਰਾਂ ਵਾਲੇ ਪਾਸੇ ਹੀ ਦੌੜਿਆ ਜਾ ਰਿਹਾ ਹੈ। ਮਨੁੱਖ ਜਨਮ ਅਮੋਲਕ ਮਿਲਿਆ, ਸਿਮਰਨ ਤੋਂ ਬਿਨਾਂ ਅਜਾਈ ਗਵਾ ਰਿਹਾ, ਤੇ ਜਿਹੜਾ ਇਹ ਸੰਸਾਰ ਬਹੁਤ ਭਿਆਨਕ ਬੰਨ, ਬੰਨ ਦਾ ਲਫ਼ਜ਼ੀ ਅਰਥ ਜੰਗਲ ਹੈ, ਉਂਜ ਬੰਨ ਦਾ ਅਰਥ ਪਾਣੀ ਵੀ ਹੈ, ਇਸ ਜੰਗਲ ਵਿਚ ਹੀ ਪ੍ਰਵਿਰਤ ਹੋਇਆ ਬੈਠਾ, ਕਦੀ ਵੀ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ। ਜਿਹੜਾ ਅੰਦਰ ਬਾਹਰ ਰਮਿਆ ਹੋਇਆ, ਫਿਰ ਸਤਿਗੁਰੂ ਕਹਿੰਦੇ ਜਿਸ ਹਿਰਦੇ ਵਿਚ ਨਾਮ ਪ੍ਰਭੂ ਸਮਾ ਜਾਏ ਉਹ ਇਨਸਾਨ ਮੁਕਤ ਹੈ। ਆਓ ਇੱਕ ਤਾਂ ਸਮੇਂ ਅਨੁਸਾਰ ਇਸ ਸ਼ਬਦ ਦੇ ਅਰਥ ਵਿਚਾਰ, ਦੂਸਰਾ ਕੱਲ ਭਾਈ ਸਾਹਿਬ ਗੁਰਮੁਖ ਪਿਆਰੇ ਦੱਸ ਰਹੇ ਸਨ, ਅੱਜ ਸਾਡੇ ਹਿਸਾਬ ਨਾਲ ਇੱਥੇ ਭਾਈ ਮਨੀ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ, ਔਰ ਕੱਲ ਨੂੰ ਮਹਾਰਾਜ ਜੀ ਦੇ ਸ਼ਬਦ ਵੀ ਚੱਲ ਰਹੇ ਆ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਸਮਾਵਣ ਦਿਵਸ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਹੈ। ਪ੍ਰਗਟ ਭਾਵੇਂ ਬਾਅਦ ਵਿਚ ਹੁੰਦੇ ਆ, ਉਹ ਵੀ ਆਪਾਂ ਵਿਚਾਰਾਂਗੇ। ਔਰ ਤੀਸਰੀ ਗੱਲ, ਮੇਰੇ ਮਨ ਦੀ ਬਹੁਤ ਇਹ ਇੱਛਾ ਸੀ, ਪਰ ਮੈਂ ਸਟੇਜ ਤੇ, ਕਿਉਂਕਿ ਪ੍ਰੋਗਰਾਮ ਪ੍ਰਬੰਧਕ ਵੀਰਾਂ ਨੇ ਬਣਾਉਣਾ ਹੁੰਦਾ, ਸਿਸਟਮ ਹੁੰਦਾ, ਮੈਂ ਭਾਈ ਸੁਖਦੇਵ ਸਿੰਘ ਜੀ ਨੂੰ ਵੀ ਬੇਨਤੀ ਕੀਤੀ, ਭਾਵੇਂ ਅਸੀਂ ਭਾਰਤ ਵਿਚ ਸ਼ਮੂਲੀਅਤ ਨਹੀਂ ਕਰ ਸਕਦੇ, ਪਰ ਗੁਰੂ ਛੇਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਗਏ ਆ, ਜਿੱਥੇ ਸਿੱਖ ਸ਼ਬਦ ਚੌਕੀ ਕੱਢੇਗਾ ਮੈਂ ਉਥੇ ਆਪ ਵਰਤਾਂਗਾ। ਤੇ ਬਹੁਤ ਚੰਗਾ ਕੀਤਾ ਪ੍ਰਬੰਧਕ ਵੀਰਾਂ ਨੇ, ਭਾਵੇਂ ਸੰਕੇਤਕ ਹੀ, ਚਲੋ ਪ੍ਰਭਾਤ ਫੇਰੀ ਆਪਾਂ ਸ਼ਬਦ ਵਰਤਨੇ, ਸ਼ਬਦ ਚੌਕੀ ਹੈ, ਭਾਵੇਂ ਸੰਕੇਤਕ ਹੀ ਹੈ, ਪਰ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅਸੀਸਾਂ ਮਿਲਣਗੀਆਂ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿਚ ਮਾਈ ਸ਼ਬਦ, ਮਾਏ ਸ਼ਬਦ ਹਜ਼ੂਰ ਨੇ ਕਾਫੀ ਵਾਰੀ ਵਰਤਿਆ ਹੈ, ਭਾਵੇਂ ਉਸ ਦੇ ਅਰਥ ਵਿਦਵਾਨ ਆਪਣੀ ਆਪਣੀ ਸਮਝ ਅਨੁਸਾਰ ਕਰਦੇ ਨੇ, ਪਰ ਇਹ ਵੀ ਸੱਤ ਹੈ, ਗੁਰੂ ਗ੍ਰੰਥ ਸਾਹਿਬ ਵਿਚ ਬੜੇ ਬਚਨ ਐਸੇ ਨੇ। ਮੈਂ ਪਿਛਲੇ ਦਿਨੀ ਵੀ ਕਿਹਾ, ਜੋ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ, ਸਤਿਗੁਰੂ ਉਨ੍ਹਾਂ ਦੇ ਹੱਲ ਵਾਸਤੇ ਆਪਣੇ ਤੇ ਟੁਕਾ ਕੇ ਸ਼ਬਦ ਕਹਿੰਦੇ ਆ। ਇੱਥੇ ਹਜ਼ੂਰ ਨੇ ਜਿਹੜਾ ਅੱਜ ਸ਼ਬਦ ਵਰਤਿਆ ਹੈ ਮਾਈ, ਲਫ਼ਜ਼ੀ ਅਰਥ ਇਹਦੇ ਮਾਂ ਹੀ ਨੇ, ਉਂਝ ਗੁਰੂ ਗ੍ਰੰਥ ਸਾਹਿਬ ਵਿਚ ਮਾਈ ਦੇ ਲਫ਼ਜ਼ੀ ਅਰਥ ਮਾਇਆ ਵੀ ਆਏ ਨੇ, ਏਕਾ ਮਾਈ ਜੁਗਤ ਵਿਆਹੀ। ਇੱਥੇ ਹੈ ਕੋ, ਥੋੜਾ ਜਿਹਾ ਵਿਸ਼ਰਾਮ ਦੇ ਕੇ ਕੋਈ ਮਾਈ, ਕੀਰਤਨ ਚ ਨਹੀਂ ਇਸ ਤਰ੍ਹਾਂ ਚੱਲੇਗਾ, ਕਥਾ ਜੀ ਅਰਥ ਕਰਨ ਲਈ ਕੋ, ਜੇ ਅਸੀਂ ਮਾਈ ਨਾਲ ਇਕੱਠਾ ਬੋਲ ਦਿਆਂਗੇ ਨਾ ਫਿਰ ਅਰਥ ਬਦਲ ਜਾਣਗੇ। ਫਿਰ ਮੈਂ ਕਿਹਾ ਗਾਇਕੀ ਚ ਨਹੀਂ, ਕੋ ਕੋਈ ਹੈ ਮਾਈ, ਹੇ ਮੇਰੀ ਮਾਂ, ਹੇ ਮੇਰੀ ਮਾਂ, ਕੋਈ ਹੈ, ਕੋਈ ਹੋਵੇ ਇਹੋ ਜਿਹਾ ਗੁਰਮੁਖ ਜਨ ਭੁੱਲਿਓ ਮਨ ਸਮਝਾਵੇ, ਮੇਰੇ ਭੁੱਲੇ ਹੋਏ ਮਨ ਨੂੰ ਜਿਹੜਾ ਸਮਤ ਦੇਵੇ, ਜਿਹੜਾ ਸਮਝਾ ਦੇਵੇ। ਕੋਉ ਮਾਈ ਭੁੱਲਿਓ ਮਨ ਸਮਝਾਵੇ, ਭੁੱਲਿਓ ਮਨ ਸਮਝਾਵੇ। ਮਨ ਜੇ ਦੇਖੋ ਦਿਲੀ ਤੀਵਕ ਵੀ ਬਣ ਜਾਏਗਾ, ਭੁੱਲਿਓ ਨਾਲ ਵੀ ਅਰਥ ਕਰੇਗਾ ਤੇ ਸਮਝਾਵੇ ਨਾਲ ਵੀ ਕਰੇਗਾ। ਮਾਂ, ਕੋਈ ਐਸਾ ਗੁਰਮੁਖ ਜਨ, ਐਸਾ ਰੱਬੀ ਪਿਆਰਾ ਜਿਹੜਾ ਮੇਰੇ ਭੁੱਲੇ ਹੋਏ ਮਨ ਨੂੰ ਸਮਝਾਵੇ ਤੇ ਇੱਕ ਆਪਣਾ ਔਗਣ ਨਸ਼ਰ ਕਰ ਦਿੱਤਾ। ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਔਗਣ ਨਹੀਂ ਸਾਨੂੰ ਸਮਝਾਉਣ ਲਈ, ਨਸ਼ਰ ਦਾ ਅਰਥ ਹੁੰਦਾ ਪ੍ਰਗਟ ਕਰਨਾ। ਹਜ਼ੂਰ ਕਹਿੰਦੇ ਨੇ ਇਹਦੀ ਮੁਸ਼ਕਲ ਇਹ ਵੇ, ਵੇਦ ਪੁਰਾਣ ਸਾਧ ਮਗ ਸੁਣਕਰ, ਵੇਦ ਵੈਸੇ ਚਾਰ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦ ਸ਼ਬਦ ਵੀ ਆਇਆ ਤੇ ਵੇਦ ਵੀ ਆਇਆ। ਜਿਹੜਾ ਵੇਦ ਲਫ਼ਜ਼ ਹੈ ਇਹ ਵਿਦ ਧਾਤੂ ਤੋਂ ਬਣਿਆ। ਉਂਝ ਵੇਦ ਦਾ ਅਰਥ ਗਿਆਨ ਕਿਤਾਬ ਵੀ ਅਸੀਂ ਕਰਨੇ ਆ, ਪਰ ਵੇਦ ਦਾ ਲਫ਼ਜ਼ੀ ਅਰਥ ਹੈ ਗਿਆਨ। ਗੁਰੂ ਗ੍ਰੰਥ ਸਾਹਿਬ ਨੇ ਵੇਦ ਨੂੰ ਗ੍ਰੰਥ ਦੇ ਰੂਪ ਚ ਵੀ ਵਿਆਖਿਆ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਵੇਦ ਲਫ਼ਜ਼ ਦੀ ਵਰਤੋਂ ਗਿਆਨ ਦੇ ਰੂਪ ਚ ਵੀ ਕੀਤੀ ਹੈ। ਜਿਵੇਂ ਆਪ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਜਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਅੱਗੇ ਹੈ ਵੇਦ ਹਥਿਆਰ, ਉਥੇ ਵੇਦ ਦਾ ਅਰਥ ਹੈ ਗਿਆਨ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਉਸ ਵਿੱਚ ਵੇਦ ਦਾ ਅਰਥ ਹੈ ਧਰਮ ਗ੍ਰੰਥ। ਇਹ ਵੇਦ ਜਿਹੜੇ ਨੇ ਚਾਰ ਨੇ। ਉਂਝ ਵੈਸੇ ਜਿਹੜਾ ਸਭ ਤੋਂ ਪੁਰਾਤਨ ਵੇਦ ਹੈ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਦੁਨੀਆਂ ਵਿੱਚ, ਮੈਂ ਦੁਨੀਆਂ ਚ ਕਹਿ ਰਿਹਾ, ਪੂਰਬ ਤੇ ਪੱਛਮ ਵਿੱਚ ਜੇ ਸਭ ਤੋਂ ਪਹਿਲਾ ਗ੍ਰੰਥ ਜਿਹੜਾ ਬਣਿਆ ਉਹ ਰਿਗ ਵੇਦ ਹੈ। ਜਿਹੜਾ ਰਿਗ ਵੇਦ ਹੈ ਇਹ ਸਭ ਤੋਂ ਪਹਿਲਾ ਹੈ। ਇਹ ਵੇਦ ਭਾਵਾਂ ਕਿ ਹਿੰਦੂਇਜ਼ਮ ਵਿੱਚ ਇਹ ਕਿਹਾ ਜਾਂਦਾ ਇਹ ਬ੍ਰਹਮਾ ਨੇ ਉਚਾਰਨ ਕੀਤੇ ਨੇ। ਸੱਚ ਇਹ ਵੇ ਕਿ ਵੇਦ ਦੇ ਜਿਹੜੀਆਂ ਸ਼ਰੁਤੀਆਂ ਨੇ, ਜਿਹੜੇ ਸ਼ਲੋਕ ਨੇ, ਇਹ ਵੱਖ ਵੱਖ ਸਮੇਂ ਵਿੱਚ ਵੱਖ ਵੱਖ ਰਿਸ਼ੀਆਂ ਨੇ ਉਚਾਰਨ ਕੀਤੀਆਂ ਨੇ ਤੇ ਇਹ ਲਿਖਤ ਵਿੱਚ ਨਹੀਂ ਸੀ ਆਇਆ। ਇਹ ਕਈ ਸਦੀਆਂ ਸ਼ਬਦ ਵਰਤਾ ਅਰਥ ਕਰਦੀ, ਕਈ ਸਦੀਆਂ ਇਹ ਸ਼ਰੁਤੀ ਰਿਹਾ ਹੈ। ਸ਼ਰੁਤੀ ਦਾ ਅਰਥ ਹੈ ਜਿਹੜਾ ਸੁਣਿਆ ਜਾਏ, ਉਹਨੂੰ ਸਿਰਫ ਸੁਣੀ ਗਏ ਤੇ ਯਾਦ ਕਰੀ ਗਏ, ਸੁਣੀ ਗਏ ਤੇ ਯਾਦ ਕਰੀ ਗਏ। ਅਜੇ ਵੀ ਤੁਸੀਂ ਕਿਸੇ ਵੀ ਸ਼ਹਿਰ ਵਿੱਚ ਜਿੱਥੇ ਮੁਸਲਮਾਨ ਵੀ ਰਹਿੰਦੇ ਨੇ, ਇਸਲਾਮ ਨੂੰ ਮੰਨਣ ਵਾਲੇ ਰਹਿੰਦੇ ਨੇ, ਤੁਸੀਂ ਕਿਸੇ ਸ਼ਹਿਰ ਦੇ ਕਿਸੇ ਮਦਰਸੇ ਚਲੇ ਜਾਇਓ, ਤੁਹਾਨੂੰ ਉਥੇ ਕਾਫੀ ਜ਼ਿਆਦਾ ਬੱਚੇ ਜਿਹੜੇ ਨੇ ਉਹ ਹਾਫਿਜ਼ ਮਿਲਣਗੇ। ਹਾਫਿਜ਼ ਸਮਝਣਾ ਜੀ, ਜਿਨ੍ਹਾਂ ਨੂੰ ਕੁਰਾਨ ਜ਼ਬਾਨੀ ਕੰਠ ਹੈ। ਹਿਫਜ਼ ਦਾ ਅਰਥ ਯਾਦ ਕਰਨਾ, ਹਾਫਿਜ਼ ਦਾ ਅਰਥ ਜਿਹਨੂੰ ਯਾਦ ਹੋ ਗਈ ਹੈ, ਇਹ ਵੀ ਪਦਵੀ ਹੈ ਹਾਫਿਜ਼। ਹਾਫਿਜ਼ ਦਾ ਮਤਲਬ ਇਹਨੂੰ ਯਾਦ ਹੈ ਸਾਰੀ ਕੁਰਾਨ। ਹਾਲਾਂਕਿ ਕਈ ਥਾਵਾਂ ਤੇ ਜੋ ਕੋਈ ਯਾਦ ਹੈ ਉਹਦੇ ਅਰਥ ਨਹੀਂ ਜਾਣਦੇ ਅਰਬਿਕ ਚ। ਇੱਕ ਉਹਨਾਂ ਦੀ ਹੋਰ ਗੱਲ, ਜੋ ਲਿਖਿਆ ਅਰਬੀ ਵਿੱਚ ਉਹ ਅੱਜ ਅਰਬ ਵਿੱਚ ਬੋਲਿਆ ਨਹੀਂ ਜਾਂਦਾ, ਪਰ ਕਿਸੇ ਦੀ ਯੂਰਤ ਨਹੀਂ ਇੱਕ ਅਲਫ ਵੀ ਕੁਰਾਨ ਦੇ ਵਿੱਚੋਂ ਕੋਈ ਬਦਲ ਸਕੇ। ਜੋ ਲਿਖਿਆ ਹੈ ਉਹਦੇ ਹਾਫਿਜ਼ ਨੇ। ਇਹ ਜਿਹੜਾ ਵੇਦ ਹੈ ਸ਼ਰੂਤੀ ਰੂਪ ਚੱਲਦਾ ਰਿਹਾ, ਰਿਗ ਵੇਦ ਹੈ, ਸ਼ਾਮ ਵੇਦ ਹੈ, ਜੁਜਰ ਵੇਦ ਹੈ ਤੇ ਸਭ ਤੋਂ ਅਖੀਰ ਵਾਲਾ ਵੇਦ ਹੈ ਜਿਹੜਾ ਉਹ ਅਥਰਵਣ ਹੈ। ਇੱਕ ਦਿਨ ਅਸੀਂ ਬੈਠੇ ਗੱਲ ਕਰ ਰਹੇ ਸਾਂ, ਗੁਰੂ ਸਾਹਿਬ ਨੇ ਇਹਦੀ ਪਰਿਭਾਸ਼ਾ ਵੀ ਕਮਾਲ ਕਰ ਦਿੱਤੀ ਇੱਕ ਆਸਾ ਕੀ ਵਾਰ ਚ। ਸ਼ਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਅੱਛ ਹੈ ਸਾਚ ਰਹੇ। ਉਥੇ ਸਿਆਮ ਵੇਦ ਦਾ ਜ਼ਿਕਰ ਪਹਿਲਾਂ ਕੀਤਾ, ਰਿਗ ਦਾ ਬਾਅਦ ਚ ਕੀਤਾ। ਤੇ ਦੇਖਿਓ ਸੱਸਾ ਸਾਮ ਤੇ ਸਿਤੰਬਰ ਦੋਵੇਂ ਸੱਸੇ ਅੱਖਰ ਨੇ। ਇਹਦਾ ਮਤਲਬ ਸਿਆਮ ਵੇਦ ਤੇ ਮਹਾਰਾਜ ਕਹਿੰਦੇ ਆ ਕਿ ਉਹਨਾਂ ਨੂੰ ਜਿਹੜਾ ਬ੍ਰਹਮਾ ਹੈ ਜਾਂ ਸਿਤੰਬਰ ਕਿਹਾ ਜਾਂਦਾ ਸੀ ਸ਼ਿਵਤੰਬਰ ਉਸ ਵਕਤ ਪਰਮਾਤਮਾ ਲਈ, ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ। ਮੇਰਾ ਵਿਚਾਰ ਦਾ ਅੱਜ ਵਿਸ਼ਾ ਨਹੀਂ ਹੈ, ਪਰ ਮੈਂ ਥੋੜਾ ਜਿਹਾ ਸੀ ਵੀ ਵੇਦ ਸ਼ਬਦ ਆਇਆ ਤੇ ਆਪਾਂ ਇਹਨਾਂ ਲਫ਼ਜ਼ਾਂ ਨਾਲ ਅੰਦਰੋਂ ਹੇਟ ਨਹੀਂ ਕਰਨੀ ਜਿਵੇਂ ਅੱਜ ਕਰ ਰਹੇ ਹਾਂ। ਮੈਂ ਸੱਚ ਕਹਾਂ ਕਈਆਂ ਬੰਦਿਆਂ ਦਾ ਵਸ ਨਹੀਂ ਚੱਲਦਾ ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਜੇ ਉਹਨਾਂ ਦਾ ਵਚ ਚੱਲੇ ਤੇ ਸਭ ਕੋਈ ਬਦਲ ਕੇ ਰੱਖ ਦੇ, ਅੰਦਰੋਂ ਕੋਈ ਨਹੀਂ ਮੰਨਦੇ। ਹੁਣ ਉੱਥੇ ਦੇਖੋ ਸ਼ਾਮ ਇਹ ਸਪਤੰਬਰ ਸਪਤੰਬਰ ਸ਼ਬਦ ਵਰਤਾਂ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ। ਇੱਥੇ ਰਾਮ ਨਾਮ ਦਾ ਅਰਥ ਪ੍ਰਭੂ ਨਹੀਂ, ਇੱਥੇ ਰਾਮ ਚੰਦਰ ਜੀ ਦਾ ਨਾਮ ਹੈ। ਦੇਵਤਿਆਂ ਦੇ ਵਿੱਚ ਇਸ ਤਰ੍ਹਾਂ ਸੀ ਜਿਵੇਂ ਸੂਰਜ ਚਮਕਦਾ। ਫਿਰ ਸੁਣਿਓ ਸ਼ਾਮ ਸਤੰਬਰ ਰਿਗ ਰਾਮ ਹੋ ਗਿਆ ਨਾ। ਅੱਗੇ ਮਹਾਰਾਜ ਕਹਿੰਦੇ ਨੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ। ਜੱਜਾਂ ਆ ਗਿਆ ਜੁਜ ਤੇ ਅਖੀਰ ਤੇ ਜਾਦਮ। ਕਦੀ ਇਸ ਢੰਗ ਨਾਲ ਦੇਖਿਓ ਉਹ ਸਲੋਕਾਂ ਨੂੰ ਵਾਚ ਕੇ। ਜਦੋਂ ਅਸੀਂ ਆਸਾ ਕੀ ਵਾਰ ਦੀ ਕਥਾ ਕਰ ਰਹੇ ਸਾਂ, ਮੈਂ ਕਈ ਦਿਨ ਕਥਾ ਰੋਕ ਦਿੱਤੀ ਕਿਉਂਕਿ ਮੈਨੂੰ ਇਹ ਨਹੀਂ ਮੈਨੂੰ ਹੁਣ ਸਮਝ ਪੈ ਗਈ। ਅੱਜ ਵੀ ਸਮਝ ਨਹੀਂ, ਕਿਹੜਾ ਜੰਮਿਆ ਗੁਰੂ ਗ੍ਰੰਥ ਸਾਹਿਬ ਦੀ ਸਮਝ ਰੱਖਣ ਵਾਲਾ। ਅਖਰੀ ਅਰਥ ਮੈਂ ਕਰ ਦਿਆਂਗਾ, ਤੁਸੀਂ ਕਰ ਦੋਗੇ, ਫੋਨ ਚ ਵੇਖ ਲੋਗੇ, ਪਰ ਓਡੀ ਉੱਚੀ ਸੁਰਤ ਕਿੱਥੋਂ ਲਿਆਵਾਂਗੇ ਜਿਸ ਸੁਰਤ ਵਿੱਚ ਉਹ ਸ਼ਬਦ ਕਿਹਾ ਗਿਆ। ਹੁਣ ਇੱਥੇ ਤੁਸੀਂ ਦੇਖੋ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੂਰ। ਰਿਗ ਰਾਰਾ ਰਾਮ, ਸ਼ਾਮ ਸੱਸਾ, ਸਤੰਬਰ ਸ਼ਾਮ ਫਿਰ ਸੱਸਾ, ਜੁਜ ਵੇਦ ਜੁਜਰ, ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਇਹਨੂੰ ਨੈਗੇਟਿਵ ਸੈਂਸ ਚ ਨਹੀਂ ਕਿਹਾ। ਹਜ਼ੂਰ ਕਹਿੰਦਾ ਉਹ ਵੀ ਸਮੇਂ ਦਾ ਅਵਤਾਰ ਹੈ, ਅਵਤਾਰ ਨੇ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਜੱਜਾ ਜਾਦਮ, ਜੁਜ ਜਾਦਮ, ਰਿਗ ਰਾਮ, ਸ਼ਾਮ ਸਪਤੰਬਰ। ਹੁਣ ਜੀ ਅਥਰਬਣ ਵੇਦ ਜਿਹੜਾ ਨਾ ਜੀ, ਆ ਜਿੰਨੇ ਆ ਤਵੀਤ ਧਾਗੇ ਟੂਣੇ ਟੰਜਨ ਨੇ ਸਭ ਕੁਝ ਉਹਦੇ ਚ ਨੇ। ਕਲਮੇ ਵੇਦ ਅਥਰਬਣ ਹੁਆ, ਕਲਮੇ ਵੇਦ ਅਥਰਬਣ ਹੁਆ। ਅੱਗੇ ਜੀ ਐੜਾ ਆ ਗਿਆ ਨਾ, ਨੌ ਖੁਦਾਈ ਅੱਲਾ ਪੈ, ਫਿਰ ਐੜਾ ਆ ਗਿਆ। ਸਤਿਗੁਰੂ ਨੇ ਕਮਾਲ ਕਰ ਦਿੱਤੀ ਇਹਦੀ ਵਿਆਖਿਆ ਕਰਨ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ। ਮਹਾਰਾਜ ਸ਼ਬਦ ਵਰਤ ਰਿਹਾ ਨੌ ਖੁਦਾਈ ਅੱਲਾ ਪਿਆ। ਇਸੇ ਕਰਕੇ ਭਾਈ ਸਾਹਿਬ ਕਹਿੰਦੇ ਜਿਹੜਾ ਅਥਰਬਣ ਦਾ ਭਾਰ ਲੋਕਾਂ ਦੇ ਸਿਰ ਤੇ ਸੀ, ਉਹ ਗੁਰੂ ਨਾਨਕ ਨੇ ਸ਼ਬਦ ਨਾਲ ਸਾਰਾ ਲਾ ਕੇ ਪਰਾ ਮਾਰਿਆ। ਕਲਮੇ ਭਾਰ ਅਥਰਬਣ ਤਾਰਾ ਮਹਾਰਾਜ ਕਹਿੰਦੇ, ਗੁਰਮੁਖ ਨੇ ਲਾ ਦਿੱਤਾ। ਹਜ਼ੂਰ ਮੈਂ ਫਿਰ ਬੇਨਤੀ ਕਰਾਂਗਾ, ਵੇਦ ਚਾਰ ਨੇ, ਉਸ ਤੋਂ ਬਾਅਦ ਛੇ ਸ਼ਾਸਤਰ ਨੇ, ਉਪਨਿਸ਼ਦਾਂ ਦੀ ਗਿਣਤੀ ਬਹੁਤ ਹੈ। ਸ਼ਾਸਤਰ ਨੂੰ ਤੁਸੀਂ ਫਿਲੋਸਫੀ ਕਹਿੰਦੇ ਹੋ ਅੱਜ ਕੱਲ੍ਹ ਨਾ, ਦਰਸ਼ਨ ਕਹਿੰਦੇ ਆ ਛੇ ਸ਼ਾਸਤਰ। ਉਪਨਿਸ਼ਦ ਹੈ, ਉਪਨਿਸ਼ਦ ਅਸੀਂ ਪੰਜਾਬੀ ਚ ਕਹਾਂਗੇ ਉਪਨਿਖਿਦ। ਉਪਨਿਸ਼ਦ ਦਾ ਲਫ਼ਜ਼ੀ ਅਰਥ ਹੈ ਕੋਲ ਬੈਠ ਕੇ ਲਿਆ ਹੋਇਆ ਗਿਆਨ। ਇਹਦਾ ਅਰਥ ਇਹ ਵੇ ਕਿ ਰਿਸ਼ੀ ਕੋਲ ਬੈਠ ਕੇ ਗਿਆਨ ਜੋ ਲਿਆ ਹੈ। ਫਿਰ ਸਿਮਰਤੀਆਂ ਨੇ, ਇੱਥੇ ਸਤਿਗੁਰੂ ਨੇ ਜਿਹੜਾ ਵੇਦ ਲਫ਼ਜ਼ ਵਰਤਿਆ, ਮੇਰਾ ਖਿਆਲ ਇਹਨੂੰ ਗਿਆਨ ਦੇ ਰੂਪ ਚ ਕਹਾਂਗੇ ਤੇ ਬਹੁਤ ਚੰਗਾ ਰਹੇਗਾ। 18 ਪੁਰਾਣ ਨੇ, ਬੜੀਆਂ ਘਟਨਾਵਾਂ ਨੇ ਜਿਹੜੀਆਂ ਪੁਰਾਣ ਆ। ਜਿੰਨੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ, ਵਾਹਿਗੁਰੂ ਫਿਰ ਮੈਂ ਹੱਥ ਜੋੜ ਕੇ ਤੁਹਾਨੂੰ ਕਹਾਂਗਾ ਕਿ ਇਹਨਾਂ ਗੱਲਾਂ ਨੂੰ ਕਿਸੇ ਏਜੰਸੀ ਨਾਲ ਜੋੜ ਕੇ ਨਾ ਅਰਥ ਕਰਨ ਲੱਗ ਪਿਆ ਜੇ। ਅਜਾਮਲ, ਗਨਕਾ, ਧਰੂ, ਪ੍ਰਹਿਲਾਦ, ਹਾਥੀ, ਇਹ ਸਾਰੇ ਜਿਹੜੇ ਨੇ ਭਾਗਵਤ ਪੁਰਾਣ ਵਿੱਚੋਂ ਨੇ। ਪੁਰਾਣ ਦਾ ਅਰਥ ਇਤਿਹਾਸ ਵੀ ਹੁੰਦਾ। ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਮਾਈ ਕੋਈ ਹੈ ਜਿਹੜਾ ਮੇਰੇ ਭੁੱਲੇ ਕੋਈ ਮਨ ਨੂੰ ਸਮਝਾ ਦੇਵੇ, ਕਿਉਂਕਿ ਇਹ ਗਿਆਨ ਦੇ ਗ੍ਰੰਥ ਵੀ ਸੁਣਦਾ, ਇਹ ਪੁਰਾਣ ਇਤਿਹਾਸ ਵੀ ਸੁਣਦਾ। ਫਿਰ ਇਹਦੇ ਮੈਂ ਅਰਥ ਕਰਾਂਗਾ, ਪੁਰਾਣ ਦਾ ਅਰਥ ਇਤਿਹਾਸ ਵੀ ਹੈ। ਗਿਆਨ ਦੇ ਗ੍ਰੰਥ, ਇਤਿਹਾਸ ਦੇ ਗ੍ਰੰਥ, ਤੇ ਰੱਬ ਦਾ ਪਿਆਰਾ ਕੋਈ ਆ ਜਾਏ ਉਹਦੇ ਕੋਲ ਬੈਠ ਕੇ ਗੱਲਾਂ ਵੀ ਸੁਣਦਾ। ਪਰ ਇਹਨਾਂ ਨਿਕੰਮਾ ਸਭ ਕੋਈ ਸੁਣ ਕੇ ਚੱਲਦਾ ਕੋਈ ਨਹੀਂ। ਕੋ ਮਾਈ ਭੁੱਲਿਓ ਮਨ ਸਮਝਾਵੇ, ਵੇਦ ਪੁਰਾਣ ਸਾਧ ਮਗ ਸੁਣ ਕਰ। ਸਾਧ ਮਗ, ਮਗ ਦਾ ਅਰਥ ਹੈ ਰਸਤਾ। ਸੱਚੀ ਮੁੱਚੀ ਰੁਖਾਨੀਅਤ ਦਾ ਰਸਤਾ ਸੁਣਦਾ, ਪਰ ਨਿਮਖ ਨਾ ਹਰ ਗੁਣ ਗਾਵੇ। ਇੱਕ ਅੱਖ ਚਮਕਣ ਜਿਤਨਾ ਸਮਾਂ ਵੀ ਇਹ ਜਿਹੜਾ ਮਨ ਹੈ ਇਹ ਪਰਮਾਤਮਾ ਦੇ ਗੁਣ ਨਹੀਂ ਗਾ ਰਿਹਾ, ਉਹ ਨਹੀਂ ਗਾਉਂਦਾ, ਕਿਉਂਕਿ ਇਹ ਭੁੱਲ ਗਿਆ ਹੈ, ਇਹਨੂੰ ਸਮਝ ਕੋਈ ਨਹੀਂ। ਥੋੜਾ ਜਿਹਾ ਅਸੀਂ ਸਿਰਫ ਅੱਜ ਭੁੱਲੇ ਸ਼ਬਦ ਦੀ ਅਰਥੀ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਰ ਵਾਰ ਸਾਨੂੰ ਚੇਤੇ ਕਰਾਉਂਦੇ ਆ। ਜਿੰਨੀ ਕਥਾ ਕੀਰਤਨ ਹੁੰਦਾ ਜੀ, ਇਹਦਾ ਮਤਲਬ ਹੀ ਇਹ ਵੇ ਕਿ ਭੁੱਲੇ ਕੋਈ ਨੂੰ ਸਮਝ ਪੈ ਜਾਏ। ਅਸਲ ਵਿੱਚ ਸਭ ਤੋਂ ਜ਼ਿਆਦਾ ਜਦੋਂ ਇਨਸਾਨ ਦੇ ਭੁੱਲਣ ਦੀ ਗੱਲ ਆਉਂਦੀ ਏ, ਇਹ ਜਦੋਂ ਜਨਮ ਹੁੰਦਾ ਗੁਰੂ ਗ੍ਰੰਥ ਸਾਹਿਬ ਮੁਤਾਬਕ, ਜਨਮ ਤੋਂ ਕੁਛ ਮਹੀਨੇ ਬਾਅਦ, ਮਹੀਨੇ ਤੇ ਕੋਈ ਸਮੇਂ ਬਾਅਦ ਇਹਨੂੰ ਜਿਹੜੀ ਯਾਦ ਸੀ ਉਹ ਭੁੱਲ ਜਾਂਦਾ, ਤੇ ਜਦੋਂ ਸੰਸਾਰ ਚ ਵਿਚਰਦਾ ਇਹ ਇੰਨਾ ਚੰਗਾ ਲੱਗਦਾ ਫਿਰ ਉਹਨੂੰ ਯਾਦ ਕਰਦਾ ਉਹ ਯਾਦ ਵੀ ਨਹੀਂ ਆਉਂਦਾ ਜਿਹਨੂੰ ਭੁੱਲਿਆ। ਇਸੇ ਨੂੰ ਸਤਿਗੁਰੂ ਨੇ ਬਾਣੀ ਚ ਇਕ ਬਾਬੇ ਕਬੀਰ ਸਾਹਿਬ ਨੇ ਵੈਸੇ ਤਾਂ ਝਿੜਕੀ ਕਹਿ ਲੋ ਵੀ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗ ਹੈ। ਜਦੋਂ ਬੰਦਾ ਆਪਣੇ ਮਾੜੇ ਦਿਨਾਂ ਨੂੰ ਭੁੱਲ ਜਾਏ ਨਾ, ਕਿਸੇ ਨੇ ਮਦਦ ਕੀਤੀ ਹੋਵੇ ਜਾਂ ਕਿਤੇ ਦੁੱਖ ਚੋਂ ਨਿਕਲਿਆ ਹੋਵੇ ਤੇ ਭੁੱਲ ਜਾਏ, ਤੇ ਫਿਰ ਅਗਲਾ ਕਹਿੰਦਾ ਗੱਲ ਸੁਣ ਉਹ ਦਿਨ ਯਾਦ ਕਰ ਜਦੋਂ ਤੈਨੂੰ ਮੇਰੀ ਲੋੜ ਸੀ, ਉਹ ਭੁੱਲਾ ਭੁੱਲੇ ਨੂੰ ਯਾਦ ਕਰਾਉਂਦਾ ਯਾਦ ਕਰ। ਜਦੋਂ ਬੰਦਾ ਸੰਸਾਰ ਵਿਚ ਪ੍ਰਵਿਰਤ ਹੋ ਕੇ ਵਾਸ਼ਨਾ ਵਾਲੀਆਂ ਹਰਕਤਾਂ ਕਰਦਾ ਉਦੋਂ ਫਿਰ ਕਬੀਰ ਜੈਸਾ ਮਹਾਂਪੁਰਖ ਕਹਿੰਦਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਇਸ ਤਰ੍ਹਾਂ ਹੀ ਕਹਿੰਦੇ ਆ ਪੰਜਾਬੀ ਨੇ ਬੜਾ ਆਕੜ ਆਕੜ ਕੇ ਤੁਰਨਾ, ਬੜਾ ਫੁੱਲਿਆ ਪਿਆ ਤੂੰ। ਕਬੀਰ ਸਾਹਿਬ ਕਹਿੰਦੇ ਨੇ ਉਹ ਭਈਆ ਦਰਥਿਓ ਭਰਾਵਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਕੋ ਮਾਈ ਭੁੱਲਿਓ ਮਨ ਸਮਝਾਵੇ, ਇਹ ਉਦੋਂ ਭੁੱਲ ਗਿਆ। ਕਬੀਰ ਸਾਹਿਬ ਕਹਿੰਦੇ ਨੇ ਕਿਉਂ ਇਨ੍ਹਾਂ ਫੁੱਲਿਆ ਬੈਠਾ ਆਫ ਰਿਹਾ ਹੈ ਹੰਕਾਰਿਆ ਹੈ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ। ਜਦੋਂ ਤੂੰ ਦਸ ਮਹੀਨੇ ਮਾਂ ਦੇ ਉਧਰ ਵਿਚ ਉਰਦ ਮੁਖ ਤੂੰ ਪੁੱਠਾ ਸੀ, ਤੇਰਾ ਮੂੰਹ ਥੱਲੇ ਸੀ, ਉਦੋਂ ਤੂੰ ਕਹਿੰਦਾ ਸਾਹਿਬ ਪ੍ਰਮਾਤਮਾ ਇਕ ਵਾਰੀ ਤੂੰ ਮੈਨੂੰ ਇਥੋਂ ਬੰਦ ਖਲਾਸੀ ਕਰਾ ਦੇ ਗਰਭ ਜੋਨ ਤੋਂ, ਤੇਰੇ ਨਾਲ ਵਾਅਦਾ ਕਰਨਾ ਮੈਂ ਸਾਰੀ ਜ਼ਿੰਦਗੀ ਤੇਰੀ ਬੰਦਗੀ ਕਰਾਂਗਾ। ਸਿਆਣੇ ਪੁਰਸ਼ ਇਹਦੇ ਅਰਥ ਹੀ ਕਰਦੇ ਆ ਕਿ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜਦੋਂ ਜਨਮ ਹੋਇਆ ਫਿਰ ਬਾਹਰ ਮੁਖੀ ਪ੍ਰਵਿਰਤ ਹੋ ਗਿਆ, ਉਹਨਾਂ ਨੂੰ ਫਿਰ ਸਤਿਗੁਰੂ ਨੇ ਇਕ ਬਚਨ ਹੋਰ ਕਿਹਾ ਵਿਚੋਂ ਗਰਭ ਹੈ ਨਿਕਲ ਆਇਆ। ਉਦੋਂ ਯਾਦ ਸੀ, ਉਦੋਂ ਸਿਮਰਨ ਸੀ, ਉਦੋਂ ਬੰਦਗੀ ਸੀ। ਤੇ ਮੈਂ ਕਈ ਵਾਰੀ ਆਪ ਨਾਲ ਇਹ ਸਾਂਝ ਪਾਈ ਹੈ ਕਿ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਅਰਦਾਸ ਹੈ, ਤੇ ਜਿੱਦਣ ਸਾਡੀ ਜ਼ਿੰਦਗੀ ਦਾ ਇਹ ਅਧਿਆਇ ਖਤਮ ਹੋਣਾ ਨਾ, ਇਹ ਅਰਦਾਸ ਨਾਲ ਹੀ ਖਤਮ ਹੋਣਾ। ਇਹਦੀ ਸ਼ੁਰੂਆਤ ਵੀ ਅਰਦਾਸ ਹੈ, ਇਹਦੀ ਜਿਹੜੀ ਸਮਾਪਤੀ ਉਹ ਵੀ ਅਰਦਾਸ ਹੈ। ਸਿਰਫ ਫਰਕ ਇੰਨਾ ਕਿ ਜਿਹੜੀ ਪਹਿਲੀ ਅਰਦਾਸ ਸੀ ਉਹਦੇ ਚ ਕੋਈ ਲਫ਼ਜ਼ ਨਹੀਂ ਆ, ਬਾਹਰ ਮੁਖੀ ਜਿਹੜੇ ਅਸੀਂ ਵਰਤਨੇ ਆ ਪਰ ਜੋੜਦੇ ਸਾਨੂੰ ਅੰਦਰ ਨਾਲ ਨੇ, ਉਹ ਧਰਮ ਨਾਲ ਰਿਲੇਟਡ ਨਹੀਂ। ਕੇਵਲ ਇਹ ਮੁਸਲਮਾਨ ਦੀ ਦੁਆ, ਇਹ ਈਸਾਈ ਵੀਰ ਦੀ ਪ੍ਰਾਰਥਨਾ, ਇਹ ਹਿੰਦੂਆਂ ਦੀ ਪ੍ਰਾਰਥਨਾ, ਇਹ ਸਿੱਖਾਂ ਦੀ, ਉਥੇ ਸਿਰਫ ਤੇ ਸਿਰਫ ਕੋਈ ਅੱਖਰ ਨਹੀਂ, ਸਿਰਫ ਇੱਕੋ ਲਿਵ ਹੈ ਜਿਹੜੀ ਨਿਰੰਤਰ ਰੱਬ ਨਾਲ ਜੁੜੀ ਹੈ। ਗੁਰਮੁਖੋ ਅੱਖਰ ਬਹੁਤ ਵੱਡੀ ਚੀਜ਼ ਨੇ ਪਰ ਜਦੋਂ ਅੰਦਰ ਟੇਕ ਕੇ ਸੁਰਤ ਜੁੜ ਜਾਏ ਉਦੋਂ ਅੱਖਰ ਵੀ ਅਲੋਪ ਹੋ ਜਾਂਦੇ ਆ, ਸਿਰਫ ਲਿਵ ਹੈ। ਉਹ ਸਤਿਗੁਰਾਂ ਨੇ ਬਚਨ ਕਿਹਾ ਮੈਂ ਸਿਰਫ ਬੇਨਤੀ ਕਰ ਲਗਾ ਕਿਵੇਂ ਭੁੱਲ ਗਿਆ, ਹੁਣ ਫਿਰ ਇਹਨੂੰ ਯਾਦ ਨਹੀਂ ਆ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਉਹ ਪਹਿਰਾ ਪਹਿਲਾ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ। ਹੁਕਮ ਦੇ ਵਿਚ ਮਾਤਾ ਦੇ ਗਰਭ ਵਿਚ ਤੈਨੂੰ ਵਾਸ ਮਿਲਿਆ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਇਹਦੇ ਅਰਥ ਸਿੱਧੇ ਨੇ ਜੀ, ਉਰਦ ਤਪ ਪੁੱਠਾ ਲਟਕ ਕੇ ਤੂੰ ਤਪ ਕਰ ਰਿਹਾ ਖਸਮ ਸੇਤੀ ਅਰਦਾਸ। ਮੈਂ ਕੱਲ ਵੀ ਆਪ ਨੂੰ ਕਿਹਾ ਸੀ ਆਪ ਵਿਚ ਭਾਵੇਂ ਡਾਕਟਰ ਸਾਹਿਬ ਬੈਠੇ ਹੋਣ, ਘਰ ਸੁਣਦੇ ਹੋਣ, ਤੁਸੀਂ ਸਾਇੰਸ ਦੇ ਬਹੁਤ ਮਾਹਿਰ ਹੋਵੋ, ਪਰ ਫਿਰ ਵੀ ਮੇਰੀ ਬੇਨਤੀ ਜੇ ਆਪਣੇ ਗਿਆਨ ਨੂੰ ਗੁਰੂ ਦੇ ਸ਼ਬਦ ਤੋਂ ਉੱਚੇ ਲਿਜਾ ਕੇ ਗੱਲ ਨਹੀਂ ਕਰਨੀ, ਸ਼ਬਦ ਹੀ ਸਾਡੇ ਲਈ ਉੱਚਾ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਉੱਥੇ ਲਿਵ ਜੁੜੀ ਸੀ, ਅਰਦਾਸ ਸੀ, ਉਹ ਅਰਦਾਸ ਅਸੀਂ ਖੁਦ ਕੀਤੀ। ਪਹਿਲਾ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕੱਲ ਭੀਤਰ ਬੋੜ ਜਾ ਸੀ ਨਾ। ਕਿਹੜੀ ਮਰਿਆਦਾ ਲੈ ਕੇ ਆਇਆ ਜੀ, ਮਿਰਜਾਦ ਸ਼ਬਦ ਹੈ ਨਾ ਇੱਥੇ ਤੇ, ਕਿਹੜੀ ਇਹਦੀ ਮਰਿਆਦਾ ਸੀ? ਆ ਮਰਿਆਦਾ ਵੀ ਜੇ ਅਸੀਂ ਤਨ ਤੇ ਕੱਪੜੇ ਪਾਏ ਨੇ ਖਿਮਾ ਕਰਿਓ, ਬਾਕੀ ਜਾਨਵਰ ਜੇ ਘਰ ਚ ਰੱਖਣੇ ਆ ਆਪਾਂ ਹੀ ਕਹਿੰਦੇ ਵੀ ਇਹਦੇ ਉੱਤੇ ਕੱਪੜਾ ਪਾ ਦਿਓ, ਇਸ ਤਰ੍ਹਾਂ ਕਰ ਦਿਓ, ਕਦੀ ਮੰਗਦਾ? ਮਰਿਆਦਾ ਵਿਚ ਬੰਦਾ ਹੀ ਰਹਿ ਰਿਹਾ, ਕੱਪੜਿਆਂ ਵਿਚ ਤਨ ਲਪੇਟੀ ਬੈਠਾ ਹੈ, ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕਾਉਂਦਾ, ਬਸਤਰਾਂ ਵਿਚ ਵੀ ਲੁਕਾ ਰਿਹਾ, ਪਰ ਉਹ ਅੰਦਰ ਵਾਲੀ ਵਾਸ਼ਨਾ ਬਸਤਰਾਂ ਵਿਚ ਵੀ ਆਪਣੇ ਫੁਰਨੇ ਤਿਆਗਦੀ ਨਹੀਂ। ਕੋਈ ਮਰਿਆਦਾ ਲੈ ਕੇ ਆਇਆ? ਨੰਗਾ ਆਇਆ ਜੀ, ਕੋਈ ਕਪੀਰ ਨਹੀਂ, ਕੋਈ ਲੰਗੋਟੀ ਨਹੀਂ, ਕੋਈ ਕੁਛ ਨਹੀਂ, ਨਗਨ ਆਇਆ। ਉਂਝ ਦੇ ਅਰਥ ਇਹ ਵੀ ਗੁਰਮੁਖ ਕਰਦੇ ਨੇ, ਕਿਸੇ ਵੀ ਧਰਮ ਦੀ ਮਰਿਆਦਾ ਥੋੜਾ ਲੈ ਕੇ ਆਇਆ ਬਾਰਮੁਖੀ, ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮੁਸਤਕ ਤੈਸੀ ਜੀਏੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਬਾਸ। ਉਹ ਲਿਵ ਬੜੇ ਕਮਾਲ ਦੀ ਇੱਕ ਗੁਰਮੁਖ ਪਿਆਰੇ ਕਹਿੰਦੇ ਹੁੰਦੇ ਸਨ ਸਿੱਧੀ ਜੀ ਗੱਲ ਸਮਝਾਉਣ ਲਈ ਉਹ ਕਹਿੰਦੇ ਸਨ ਜਦੋਂ ਬੱਚਾ ਰੋਂਦਾ ਹੈ ਉਸ ਵੇਲੇ ਦੀ ਗੱਲ ਕਰਦੇ ਸਨ। ਅੱਜ ਤਾਂ ਨਿਆਣੇ ਕੋਲ ਬੜੇ ਖਿਡੌਣੇ ਨੇ ਇਹ ਦੋ ਚੀਜ਼ਾਂ ਇਕੱਠੀਆਂ ਰਹਿਣਗੀਆਂ ਜਿੱਥੇ ਚਾਨਣ ਹੋਵੇਗਾ ਉੱਥੇ ਸ਼ਬਦ ਵੀ ਜ਼ਰੂਰ ਹੋਵੇਗਾ। ਪ੍ਰਕਾਸ਼ ਦਾ ਤੇ ਸ਼ਬਦ ਦਾ ਆਪਸੀ ਬੜਾ ਮੇਲ ਹੈ। ਤੁਸੀਂ ਦੇਖਿਓ ਬੱਦਲ ਚਮਕੇਗਾ ਨਾ ਚਮਕ ਦਿਸੇਗੀ ਤੇ ਆਵਾਜ਼ ਵੀ ਨਾਲ ਜ਼ਰੂਰ ਆਏਗੀ। ਜੇ ਚਮਕੇਗਾ ਚਮਕ ਹੈ ਤੇ ਗਰਜ ਵੀ ਹੈ। ਜਦੋਂ ਬੱਚਾ ਰੋਂਦਾ ਹੈ ਤੇ ਕਈ ਵਾਰੀ ਤੁਸੀਂ ਦੇਖੋ ਰੋਂਦੇ ਬੱਚੇ ਦੇ ਕੋਲ ਦੀਵਾ ਬਾਲਦੇ ਹੋ ਨਾ ਉਹ ਦੀਵੇ ਦੀ ਲਾਟ ਨੂੰ ਦੇਖ ਕੇ ਚੁੱਪ ਕਰ ਜਾਂਦਾ। ਰੋਂਦੇ ਕੋਈ ਬੱਚੇ ਦੇ ਕੋਲ ਆਪਾਂ ਮੰਨ ਲਓ ਚਿਮਚਾ ਕੌਲੀ ਜਾਂ ਚਿਮਚਾ ਗਲਾਸੀ ਲੈ ਕੇ ਖੜਕਾਣੀ ਸ਼ੁਰੂ ਕਰ ਦਿਓ ਉਹ ਵੀ ਕਈ ਵਾਰੀ ਆਵਾਜ਼ ਸੁਣ ਕੇ ਖਾਮੋਸ਼ ਹੋ ਜਾਂਦਾ। ਤੇ ਉਹ ਕਹਿੰਦੇ ਸਨ ਇਹ ਕਿਸੇ ਜੋਤ ਤੇ ਕਿਸੇ ਨਾਦ ਨਾਲ ਜੁੜਿਆ ਹੋਇਆ ਸੀ ਉਹਨੂੰ ਯਾਦ ਕਰ ਰਿਹਾ। ਫਿਰ ਭੁੱਲ ਕਿਵੇਂ ਗਿਆ ਉੱਥੇ ਯਾਦ ਸੀ। ਗੁਰੂ ਸਾਹਿਬ ਕਹਿੰਦੇ ਨੇ ਪਹਿਲਾ ਭੁੱਲਣ ਦਾ ਕਾਰਨ ਉਹ ਦੂਜਾ ਪੈਰ ਹੈ। ਦੂਜੇ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਇੱਥੇ ਭੁੱਲ ਗਿਆ। ਬਸ ਇੱਥੋਂ ਭੁੱਲ ਸ਼ੁਰੂ ਹੋਈ। ਮਰਦੇ ਦਮ ਤੱਕ ਇਹਨੂੰ ਗੁਰੂ ਮਹਾਂਪੁਰਖ ਸੰਤ ਜਨ ਸਾਰੇ ਕਹੀ ਗਏ ਸਮਝ ਸਮਝ। ਨੌਲੇਜ ਵੀ ਹੈ ਇਹ ਨਹੀਂ ਕਿ ਸਮਝ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਇਹ ਨਹੀਂ ਕਿ ਅਨਪੜ੍ਹ। ਕਹਿੰਦੇ ਨੇ ਵੇਦ ਵੀ ਜਾਣਦਾ ਪੁਰਾਣ ਵੀ ਜਾਣਦਾ ਗਿਆਨ ਵੀ ਜਾਣਦਾ ਪਰ ਅੰਦਰ ਵਾਲਾ ਜਿਹੜਾ ਉਹ ਮੰਨ ਨਹੀਂ ਰਿਹਾ। ਸਤਿਗੁਰੂ ਨੇ ਕਿਹਾ ਦੂਜੇ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਉਹ ਵਿਸਰ ਗਿਆ। ਹੱਥੋਂ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉਂ ਜਸਦਾ ਕਰ ਕਾਨ। ਫਿਰ ਚੇਤਾ ਕਰਾਇਆ ਤੂੰ ਭੁੱਲ ਗਏ ਵੇਖੋ ਵਿਸਰ ਗਿਆ ਧਿਆਨ। ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੇ। ਕੋ ਮਾਈ ਭੁੱਲਿਓ ਮਨ ਸਮਝਾਵੇ। ਐਵੇਂ ਨੀ ਅੱਧੀ ਤੋਕਾ ਪਾਰਥ ਕਰਕੇ ਨਿਕਲਾਂਗੇ। ਜਿਨ ਰਚ ਰਚਿਆ ਤਿਸੈ ਨਾ ਜਾਣੇ ਮਨ ਭੀਤਰ ਧਰ ਗਿਆਨ ਕਹੋ ਨਾਨਕ ਦੂਜੇ ਪੈਰ ਹੈ ਪ੍ਰਾਣੀ ਵਿਸਰ ਗਿਆ ਧਿਆਨ। ਦੂਜਾ ਪੈਰ ਆਇਆ ਸਾਈ ਦਾ ਧਿਆਨ ਵਿਸਰ ਗਿਆ। ਫਿਰ ਇਹ ਪ੍ਰਚਲ ਸੰਸਾਰ ਚ ਵਿਚਰਨ ਲੱਗਾ। ਇਹਨੂੰ ਯਾਦ ਵੀ ਬਹੁਤ ਕੁਝ ਰਹਿ ਗਿਆ ਤੇ ਭੁੱਲਿਆ ਵੀ ਬਹੁਤ ਕੁਝ ਹੈ। ਇੱਕ ਤਾਂ ਸਭ ਤੋਂ ਵੱਡੀ ਭੁੱਲ ਇਹ ਸੀ ਕਿ ਸਾਈਂ ਵਾਲਾ ਪਾਸਾ ਜਿਹੜਾ ਉਹ ਜਾਂਦਾ ਰਿਹਾ ਪਰਮੇਸ਼ਵਰ ਵਾਲੇ ਪਾਸੇ ਨਹੀਂ ਤੁਰਿਆ। ਫਿਰ ਗੁਰਮੁਖੋ ਇਹਨੇ ਯਾਦ ਬਹੁਤ ਕੁਝ ਰੱਖਿਆ। ਮੈਂ ਉਸ ਦਿਨ ਕਿਹਾ ਸੀ ਜਿਸ ਬੰਦੇ ਨੇ ਸਾਡੇ ਨਾਲ ਮਾੜਾ ਕੀਤਾ ਕੋਈ ਮਾੜਾ ਬੋਲੇ ਦੁਨਿਆਵੀ ਤੌਰ ਤੇ ਕਹਿ ਰਹਾ ਉਹ ਬੰਦਾ ਛੇਤੀ ਨਹੀਂ ਜੇ ਭੁੱਲਦਾ। ਜਿਸ ਬੰਦੇ ਨੇ ਪਰਉਪਕਾਰ ਕਰ ਲਿਆ ਉਹਨੂੰ ਬੰਦਾ ਯਾਦ ਕੋਈ ਨਹੀਂ ਰੱਖਦਾ। ਇਹ ਬਿਰਤੀ ਹੈ ਨਾ ਸਾਡੀ, ਇਹ ਕੱਲੀ ਮੇਰੀ ਨਹੀਂ ਹਰ ਬੰਦੇ ਦੀ ਹੈ। ਜਦੋਂ ਉਹ ਯਾਦ ਕਰਨ ਵਾਲੀਆਂ ਚੀਜ਼ਾਂ ਯਾਦ ਨਹੀਂ ਰੱਖੀਆਂ, ਜਿਹੜੀ ਨਹੀਂ ਸੀ ਯਾਦ ਕਰਨੀ ਉਹ ਆਪਣੇ ਜ਼ਿਹਨ ਵਿੱਚ ਰੱਖ ਲਈ ਉਹਨੂੰ ਯਾਦ ਕੀਤਾ। ਇਸੇ ਕਰਕੇ ਗੁਰਬਾਣੀ ਨੇ ਫਿਰ ਉਸ ਚੀਜ਼ ਨੂੰ ਚੇਤੇ ਕਰਾਉਣ ਲਈ ਉਹਨੂੰ ਕਦੀ ਮੌਤ ਚੇਤੇ ਕਰਾਈ, ਕਦੀ ਦੁੱਖ ਚੇਤੇ ਕਰਾਇਆ, ਕਦੀ ਜਨਮ ਮਰਨ ਚੇਤੇ ਕਰਾਇਆ। ਇਹਦਾ ਮਕਸਦ ਸਿਰਫ ਇੰਨਾ ਸੀ ਕਿ ਬੰਦਾ ਭੁੱਲ ਗਿਆ, ਇਸ ਭੁੱਲੇ ਨੂੰ ਸਹੀ ਰਸਤੇ ਤੇ ਪਾਇਆ ਜਾਏ। ਹੁਣ ਸੁਣੋ, ਮੈਂ ਕੁਝ ਬੇਨਤੀਆਂ ਹੋਰ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਇਹ ਬਾਹਰਮੁਖੀ ਭੁੱਲਿਆ ਫਿਰ ਇੰਨਾ ਕੁ ਭੁੱਲ ਗਿਆ ਜਿਹੜੀ ਚੀਜ਼ ਨਹੀਂ ਸੀ ਵਿਹਾਜਨੀ ਉਹਨੂੰ ਵਿਹਾਜ ਲਿਆ। ਐਸੇ ਕਾਹੇ ਭੁੱਲ ਭਰੇ, ਭੁੱਲ ਗਿਆ ਨਾ ਮਨ, ਐਸੇ ਕਾਹੇ ਭੁੱਲ ਭਰੇ ਕਰੈ ਕਰਾਵੇਂ ਮੁਕਰ ਪਾਵੇਂ ਪੇਖਤ ਸੁਣਤ ਸਦਾ ਸੰਗ ਹਰੇ। ਤੈਨੂੰ ਵੇਖ ਰਿਹਾ ਤੈਨੂੰ ਸੁਣ ਰਿਹਾ ਖਰੀ ਤੇਰੇ ਨਾਲ ਹੈ। ਕਾਚ ਵਿਹਾਜਨ ਕੰਚਨ ਛਾਡਨ ਬੈਰੀ ਸੰਘੇਤ ਸਾਜਨ ਤਿਆਗ ਖਰੇ। ਇਸ ਤੋਕ ਚ ਮਹਾਰਾਜ ਨੇ ਸਭ ਕੁਝ ਕਿਹਾ ਆਹ ਭੁੱਲ ਗਿਆ। ਕਾਚ ਵਿਹਾਜਨ ਝੂਠ ਨੂੰ ਰੋਜ਼ ਵਿਹਾਜਦਾ ਪਿਆ, ਕਿੰਨਾ ਕੁ ਕਚਰਾ ਆਪਣੇ ਅੰਦਰ ਪਾਈ ਬੈਠਾ ਅੰਦਰ। ਸੱਚੀ ਗੁਰੂ ਇਸ ਗੁਰੂ ਤਾਂ ਇਹ ਹੀ ਮਿਹਰ ਕਰਦਾ ਕਚਰੇ ਨੂੰ ਬਾਹਰ ਕੱਢ ਕੇ ਅੰਦਰ ਨੂੰ ਧੋ ਕੇ ਭਾਂਡੇ ਨੂੰ ਰੁਖਾਨੀਅਤ ਨਾਲ ਭਰ ਦਿੰਦਾ। ਇੱਕ ਵਾਰ ਮੈਂ ਬੇਨਤੀ ਕੀਤੀ ਸ਼੍ਰੀਮਾਨ ਭਾਈ ਵੀਰ ਸਿੰਘ, ਉਹਨਾਂ ਦੀ ਇੱਕ ਨਜ਼ਮ ਹੈ ਕਵਿਤਾ ਹੈ ਇਲਮ ਤੇ ਅਮਲ। ਉਹਨਾਂ ਨੇ ਉਦਾਹਰਣ ਦਿੱਤੀ ਇੱਕ ਮੰਗਤੇ ਨਾਲ, ਸਿਰਫ ਮੈਂ ਸਮਝਣ ਵਾਸਤੇ ਮਨ ਨੂੰ ਵੀ ਬਹੁਤ ਕੁਝ ਕਚਰਾ ਇਕੱਠਾ ਕਰੀ ਬੈਠਾ, ਉਹ ਕਚਰੇ ਦੀ ਬੋਈ ਨਹੀਂ ਟਿਕਣ ਦਿੰਦੀ। ਨਾ ਸਿਮਰਨ ਚ ਨਾ ਨਾਮ ਚ ਨਾ ਬੰਦਗੀ ਚ, ਕਿਉਂਕਿ ਚੱਲਦਾ ਹੀ ਬੜਾ ਪੁੱਠਾ, ਬੜਾ ਪੁੱਠਾ ਚੱਲਦਾ ਉੱਥੇ, ਭੁੱਲ ਗਿਆ ਨਾ। ਉਹ ਕਹਿੰਦੇ ਨੇ ਵੀ ਜਿਵੇਂ ਇੱਕ ਮੰਗਤਾ ਹੱਥ ਵਿੱਚ ਚਿੱਪੀ ਪਕੜ ਕੇ ਥਾਂ ਥਾਂ ਤੇ ਜਾਂਦਾ, ਤੇ ਕਈ ਐਸੇ ਮਿਲਦੇ ਨੇ, ਉਂਝ ਵੈਸੇ ਬੋਧੀ ਜਿਹੜੇ ਨੇ, ਤੁਸੀਂ ਕਦੇ ਦੇਖਿਓ ਥਾਈਲੈਂਡ ਜਦੋਂ ਜਾਈਦਾ ਹੈ, ਉਹ ਇੱਕ ਵਾਰੀ ਮੰਗਣ ਜਾਂਦੇ ਆ, ਚਿੱਪੀ ਜੋ ਕਿਸੇ ਪਾ ਦਿੱਤਾ ਪਵਾਈ ਜਾਂਦੇ ਆ। ਕਹਿਣ ਲੱਗੇ ਚਿੱਪੀ, ਚਿੱਪੀ ਸ਼ਬਦ ਸਮਝਦੇ ਹਾਂ ਜੀ ਆਪਾਂ, ਉਹਨਾਂ ਦਾ ਪਾਤਰ ਜਿਹੜਾ ਕਮੰਡਲ ਵੀ, ਕੱਲ ਮੈਂ ਸ਼ਬਦ ਵਰਤਿਆ ਸੀ, ਕਮੰਡਲ ਵੈਸੇ ਹੋਰ ਹੁੰਦਾ ਹੈ, ਉਹ ਚਿੱਪੀ ਚ ਮਿੱਠਾ ਪਾਤਾ, ਉਹਦੇ ਸਲੂਣਾ ਪਾਤਾ, ਉਹ ਚ ਰੋਟੀ ਪਾਤੀ, ਉਹ ਚ ਆ ਜਿਹੜਾ ਕਹਿੰਦਾ ਵੇਦ ਪੁਰਾਣ ਸਾਧ ਮਗ ਸੁਣ ਕਰ, ਸੁਣਿਆ ਸਭ ਕੁਝ ਏ ਪਰ ਬਦਬੋ ਮਾਰਨ ਲੱਗ ਪਿਆ। ਕੱਲ ਨੂੰ ਅੱਗੇ ਮਹਾਰਾਜ ਕਹਿਣਗੇ ਕਿ ਇਹਨਾਂ ਸਾਰੇ ਗ੍ਰੰਥਾਂ ਦਾ ਮਤਲਬ ਹੈ ਤੂੰ ਬੰਦਗੀ ਕਰ, ਤੂੰ ਸਿਮਰਨ ਕਰ। ਹੁਣ ਉਸ ਚਿੱਪੀ ਵਿਚ ਬਹੁਤ ਕੁਝ ਪੈ ਗਿਆ। ਭਾਈ ਸਾਹਿਬ ਕਹਿੰਦੇ ਨੇ ਬੰਦੇ ਕਈ ਵਾਰੀ ਆਪਣੇ ਦਿਮਾਗ ਦੀ ਚਿੱਪੀ ਬਣਾਉਂਦੇ ਆ, ਇਹਨੂੰ ਖੱਪਰ, ਖੱਪਰ ਸ਼ਬਦ ਸੌਖਾ ਰਹੇਗਾ, ਕਚਕੋਲ, ਇਹਨੂੰ ਖੱਪਰ ਬਣਾਉਂਦੇ ਆ, ਤੇ ਜਿੱਥੋਂ ਜਿੱਥੇ ਕੋਈ ਕੋਈ ਸ਼ਬਦ ਮਿਲਦਾ ਉਹਨੂੰ ਵਿਚ ਪਾਈ ਜਾਂਦੇ ਆ, ਉਦਾਹਰਣਾਂ ਪਾ ਲਈਆਂ, ਕਹਾਣੀ ਪਾ ਲਈ, ਕੋਈ ਚੀਜ਼ ਪਾ ਲਈ, ਸਭ ਕੁਝ ਪਾਈ ਗਿਆ। ਤੇ ਫਿਰ ਕੋਈ ਦਿਨਾਂ ਤੋਂ ਬਾਅਦ ਜਦੋਂ ਜ਼ਿਆਦੀਆਂ ਗੱਲਾਂ ਕਰਨ ਲੱਗ ਪੈਂਦੇ ਆ, ਫਿਰ ਪਿੱਛੇ ਵਾਲੇ ਜਿੰਦਾਬਾਦ ਕਹਿਣ ਲੱਗ ਪੈਂਦੇ ਆ, ਤੇ ਫਿਰ ਕੱਲਿਆਂ ਨੂੰ ਭੁਲੇਖਾ ਪੈ ਜਾਂਦਾ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਪਿੱਛੇ ਵਾਲੀ ਜਿੰਦਾਬਾਦ ਕਰਦੇ ਆ ਨਾ, ਮੇਰੇ ਵਰਗਾ ਕੋਈ ਨਹੀਂ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕੀ, ਕਹਿੰਦੇ ਨੇ ਕਿ ਇੱਕ ਦਿਨ ਇਹ ਖੋਪੜੀ ਮੈਂ ਗੁਰੂ ਕੋਲ ਲੈ ਗਿਆ, ਇਹ ਭਾਂਡਾ ਜਿਹੜਾ ਭਰਿਆ ਸੀ ਮੈਂ ਗੁਰੂ ਕੋਲ ਲੈ ਗਿਆ, ਤੇ ਜਿਹੜੇ ਨਾਲ ਗਏ ਉਹਨਾਂ ਦੱਸਿਆ ਜੀ ਬੜਾ ਵੱਡਾ ਵਿਦਵਾਨ, ਇਹ ਬਹੁਤ ਵੱਡਾ ਵਿਦਵਾਨ। ਮੈਂ ਇਸੇ ਕਰਕੇ ਵਾਰ ਵਾਰ ਕਹਿੰਦਾ ਕਿ ਗੁਰਮੁਖੋ, ਕਥਾ ਕੀਰਤਨ ਵਾਲੇ ਨੂੰ ਗੁਰੂ ਕੀ ਸੰਗਤ ਦੇ ਭਾਂਡੇ ਹੱਥੀ ਜ਼ਰੂਰ ਮਾਂਜਣੇ ਚਾਹੀਦੇ ਜਦੋਂ ਵੀ ਸਮਾਂ ਮਿਲੇ। ਜੇ ਭਾਈ ਨੰਦ ਲਾਲ ਸਾਹਿਬ ਜੀ ਵਰਗਾ ਸ਼ਾਇਰ ਜਿਹਦਾ ਕੋਈ ਮੁਕਾਬਲਾ ਨਹੀਂ, ਸੱਚ ਜਿਹਦਾ ਕੋਈ ਮੁਕਾਬਲਾ ਨਹੀਂ, ਇੱਥੋਂ ਤੱਕ ਕਿ ਕੁਰਾਨ ਦੇ ਅਰਥ ਜਦੋਂ ਕਰਦਾ ਐਦ ਦੇ, ਤੇ ਔਰੰਗਜ਼ੇਬ ਦੀ ਦਰਬਾਰ ਦੇ ਜਿੰਨੇ ਵੀ ਮੁਲਾਣੇ ਨੇ ਜਾਂ ਆਲਿਮ ਨੇ ਉਹ ਸਾਰੇ ਚਕਿਤ ਹੋ ਜਾਂਦੇ, ਹੈਰਾਨ ਹੁੰਦੇ ਨੇ ਕਿੰਨੇ ਕੀਤੇ, ਏਡੀ ਵੱਡੀ ਉਹਦੇ ਕੋਲ ਗਿਆਨ ਦੀ ਦਾਤ, ਏਡੀ ਵੱਡੀ ਪਦਵੀ, ਤੇ ਜਦੋਂ ਗੁਰੂ ਗੋਬਿੰਦ ਸਿੰਘ ਕੋਲ ਆਉਂਦੇ ਨੇ ਧਿਆਨ ਨਹੀਂ ਦਿੰਦੇ, ਕਹਿੰਦੇ ਮੈਂ ਆਇਆ ਗੁਰੂ ਜੀ, ਕਹਿੰਦੇ ਭਾਂਡੇ ਮਾਨ ਚੱਲ। ਹਾਲਾਂ ਉਹਨਾਂ ਦੀ ਬਾਣੀ ਸਿਰਫ 52 ਕਵੀਆਂ ਵਿੱਚੋਂ, ਗੁਰੂ ਬਾਣੀ ਤੋਂ ਬਾਅਦ ਜੇ ਕਿਸੇ ਦੀ ਰਚਨਾ ਨੂੰ ਦਰਬਾਰ ਸਾਹਿਬ ਵਿੱਚ ਗਾਇਆ ਜਾਂਦਾ, ਭਾਈ ਸਾਹਿਬ ਕੀਰਤਨ ਕਰਦੇ ਆ ਦਰਬਾਰ ਸਾਹਿਬ, ਜਾਂ ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ, ਕਿਉਂ? ਕਿਉਂਕਿ ਗੁਰੂ ਨੂੰ ਪਤਾ ਸੀ ਗਿਆਨ ਬਹੁਤ ਹੈ, ਨੌਲੇਜ ਬਹੁਤ ਹੈ। ਸਿੱਖੀ ਕੇਵਲ ਨੌਲੇਜ ਦਾ ਨਾਮ ਨਹੀਂ, ਸਿੱਖੀ ਆਤਮਕ ਰੂਹਾਨੀਅਤ ਜੀਵਨ ਦਾ ਨਾਮ ਹੈ। ਹਜ਼ੂਰ ਨੇ ਕਿਹਾ ਚੱਲ ਭਾਂਡਿਆਂ ਚ ਖੜਾ ਹੋ ਜਾ, 52 ਕਵੀ, ਤੇ ਮੈਂ ਜਾਂ ਭਾਈ ਧੰਨਾ ਜੀ ਦਾ, ਧੰਨਾ ਸਿੰਘ ਦਾ ਪੜ੍ਹਿਆ ਤਬੇਲੇ ਚ, ਮੈਂ ਭੁੱਲਾ ਨਾ, ਜਾਂ ਮੈਂ ਭਾਈ ਨੰਦ ਲਾਲ ਸਾਹਿਬ ਦਾ ਪੜ੍ਹਿਆ, ਤੇ ਉਂਝ ਜਿਨ੍ਹਾਂ ਨੂੰ ਸ਼ੌਂਕ ਹੈ ਨਾ ਜ਼ਿੰਦਗੀ ਚ ਘੱਟੋ ਘੱਟ ਇਹ ਵੇਖਣ ਦਾ ਵੀ ਗੁਰੂ ਗੋਬਿੰਦ ਸਿੰਘ ਦੇ 52 ਕਵੀ ਕਿਹੜੇ ਸਨ, ਗੁਰੂ ਦੇ 35 ਲਿਖਾਰੀ ਕਿਹੜੇ ਸਨ, ਉਹ ਇੱਕ ਕਿਤਾਬ ਜ਼ਰੂਰ ਪੜ੍ਹਿਓ, ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਰਤਨ, ਇਹ ਕਿਤਾਬ ਆਪਣਾ ਜੀ ਸਰਦਾਰ ਪਿਆਰਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਲਿਖੀ, ਇਹ ਸਾਰੀ ਕਿਤਾਬ ਚ ਡਿਟੇਲ ਦਿੱਤੀ ਏ ਕਿਹੜੇ ਕਿਹੜੇ ਕਵੀ ਨਾਲ ਰਚਨਾਵਾਂ ਦਿੱਤੀਆਂ ਨੇ। ਕਿਉਂਕਿ ਅੱਜ ਮਿਹਨਤ, ਫਿਰ ਮੈਂ ਗੱਲ ਰੋਜ਼ ਹੀ ਕਰ ਰਿਹਾ, ਅੱਜ ਮਿਹਨਤ ਦੀ ਕੀਮਤ ਨਹੀਂ, ਅੱਜ ਬਦਖੋਈ ਤੇ ਨਿੰਦਿਆ ਦੀ ਕੀਮਤ ਹੈ, ਧੜੇ ਦੀ ਕੀਮਤ ਹੈ। ਉਹ 52 ਕਵੀ, ਉਹਨਾਂ ਵਿਚੋਂ ਸ਼੍ਰੋਮਣੀ ਨੰਦ ਲਾਲ ਦੋ ਹੋਏ ਨੇ, ਇੱਕ ਭਾਈ ਨੰਦ ਲਾਲ ਗੋਇਆ ਹੈ, ਇੱਕ ਨੰਦ ਲਾਲ ਪਿੰਡੀ ਲਾਲ ਦਾ ਭਰਾ ਹੈ, ਜਿਹੜੀ ਆਹ ਅਸੀਂ ਪੜ੍ਹਨੇ ਆ, ਇੱਕ ਦਿਨ ਕਲਗੀਆਂ ਵਾਲੇ ਪਾਸੋ ਪ੍ਰੇਮ ਸੁਰਾਹੀ ਪੀਤੀ, ਭਾਈ ਸਾਡੀ ਲੱਕੀ ਫਕੀਰੀ ਸੋ ਮਸਤਕ ਧਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੇ ਸੁਧਰ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਹ ਇਸ ਨੰਦ ਲਾਲ ਦੇ ਨਹੀਂ ਹੈਗੇ, ਇਹ ਨੰਦ ਲਾਲ ਦੂਸਰੇ ਨੇ, 52 ਕਵੀਆਂ ਚ ਇੱਕ ਨੰਦ ਲਾਲ ਹੋਰ ਆਏਗਾ, ਇਹ ਰਚਨਾ ਉਹਨਾਂ ਦੀ ਹੈ ਕਿ ਆਗੇ ਸੁਧਰ ਚੱਲੋ ਨੰਦ ਲਾਲਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਏਡਾ ਵੱਡਾ ਕਵੀ, ਇੰਨਾ ਵੱਡਾ ਉਹ ਸੱਜਣ, ਤੇ ਉਹਨੂੰ ਗੁਰੂ ਸਾਹਿਬ ਨੇ ਭਾਂਡਿਆਂ ਚ ਖੜੇ ਕਰ ਦਿੱਤਾ। ਗੁਰਮੁਖੋ, ਗਿਆਨ ਹੋਵੇ, ਗਿਆਨ ਦੇ ਨਾਲ ਭਾਵਨਾ ਹੋਵੇ, ਭਾਵਨਾ ਨਾਲ ਨਿਮਰਤਾ ਹੋਵੇ, ਫਿਰ ਦੇਖੋ ਗਿਆਨ ਨਿਵੇਗਾ ਨਿਆਲੇ ਤੀਰ ਦੀ ਤਰ੍ਹਾਂ, ਜਿੱਥੇ ਉਹ ਬੋਲੇਗਾ ਗਾਏਗਾ ਲੋਕਾਂ ਦੇ ਸੀਨੇ ਵਿੰਨ ਕੇ ਚਲਾ ਜਾਏਗਾ। ਉੱਥੇ ਮੇਰੀ ਬੇਨਤੀ ਹੈ, ਗੁਰੂ ਸਾਹਿਬ ਨੇ ਸ਼ਬਦ ਵਰਤੇ ਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹ ਲੰਗਰ ਦੇ ਭਾਂਡਿਆਂ ਚ ਖਲੋਤੇ ਆ, ਭਾਂਡੇ ਮਾਂਜਦੇ ਪਏ ਆ, ਗੁਰੂ ਸਾਹਿਬ ਦੇ ਚਰਨਾਂ ਜੁੜੇ ਹੋਏ ਆ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਸਤਿਗੁਰੂ ਨੇ ਸਾਨੂੰ ਇਹ ਕਿਰਪਾ ਕੀਤੀ ਵੀ ਇਹਨੂੰ ਯਾਦ ਰਹਿ ਜਾਏ, ਇਹਨੂੰ ਭੁੱਲ ਗਿਆ ਹੈ, ਥੋੜੇ ਜਿਹੇ ਸ਼ਬਦ ਆਪਾਂ ਲਾਂਗੇ ਕਿਵੇਂ ਭੁੱਲਦਾ ਹੈ। ਉਂਜ ਭੁੱਲਦਾ ਬੰਦਾ ਉਥੇ ਹੀ ਇਹ ਜਿਹੜੀ ਦੂਜੀ ਚੀਜ਼ ਪ੍ਰਭਾਵ ਪਾ ਜਾਏ, ਜਿਹਨੂੰ ਅੰਦਰ ਥਾਂ ਨਾ ਦੇਣੀ ਉਹਨੂੰ ਭੁੱਲ ਜਾਂਦਾ। ਆ ਜਦੋਂ ਮਹਾਰਾਜ ਨੇ ਖਾਲਸਾ ਸਾਜਿਆ, ਆ ਜਦੋਂ ਕਿਹਾ ਨਾ ਸੇਵ ਕਰੀ ਨੇ ਕਿ ਭਾਵ ਤੋਂ ਬ੍ਰਾਹਮਣ ਜੀ ਆ ਗਏ, ਉਹਨਾਂ ਕਿਹਾ ਮਹਾਰਾਜ ਸਭ ਕੁਝ ਸਭ ਨੂੰ ਦਿੱਤਾ ਸਾਡੇ ਲਈ। ਮਹਾਰਾਜ ਕਹਿੰਦੇ ਤੁਹਾਡਾ ਚੇਤਾ ਹੀ ਭੁੱਲ ਗਿਆ। ਉਹ ਵੀ ਸਿਆਣਾ ਸੀ, ਕਹਿੰਦਾ ਚੇਤਾ ਉਦੋਂ ਹੀ ਭੁੱਲਦਾ ਜਿਹਨੂੰ ਅੰਦਰ ਥਾਂ ਨਾ ਦੇਈਏ। ਮਹਾਰਾਜ ਕਹਿੰਦੇ ਇਸ ਤਰੀ ਸਮਝ ਕਿ ਆ ਗੁਰਸਿੱਖ ਨੇ ਜਿਨ੍ਹਾਂ ਦੀ ਸੇਵਾ ਆਪਾਂ ਕਰਨੀ। ਆਪ ਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜੀ ਅਰਦਾਸ ਜਪਜੀ ਸਾਹਿਬ ਚ ਕੀਤੀ ਉਹ ਇਹ ਕੀਤੀ ਹੈ ਕਿ ਹੇ ਮੇਰੇ ਪ੍ਰਮਾਤਮਾ, ਮੇਰੇ ਚੇਤੇ ਵਿੱਚੋਂ ਤੇਰਾ ਨਾਮ ਨਾ ਭੁੱਲੇ। ਭੁੱਲਿਆ ਹੈ ਲੋਕਾਂ ਨੂੰ। ਆ ਪੰਜਵੀਂ ਪੌੜੀ ਦੀਆਂ ਅਖੀਰਲੀਆਂ ਤੁਕਾਂ, ਜੇ ਕੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਸਤਿਗੁਰੂ ਸ਼ਬਦ ਕਹਿ ਰਹੇ ਆ, ਜੇ ਕੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦੇ ਜਿਹੜੀ ਭੁੱਲ ਗਿਆ ਵਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੈਨੂੰ ਵਿਸਰੇ ਨਾ। ਮੈਂ ਫਿਰ ਉਸੇ ਬਚਨ ਤੇ ਹੁਣ ਭੁੱਲ ਗਿਆ, ਕੱਚ ਨੂੰ ਪਿਆਰ ਕਰਦਾ ਸੱਚ ਨੂੰ ਛੱਡ ਦਿੱਤਾ। ਕਾਂਚ ਬਿਹਾਜਨ ਕੰਚਨ ਛਾਡਨ ਬੈਰੀ ਸੰਘੇਤ, ਜਿਹੜੇ ਬੈਰੀ ਨੇ ਕਾਮ ਕ੍ਰੋਧ ਲੋਭ ਅਹੰਕਾਰ, ਉਹਨਾਂ ਨੂੰ ਅੰਦਰ ਇੰਜ ਰੱਖਦਾ ਜਿਵੇਂ ਪੁੱਤਰਾਂ ਧੀਆਂ ਮਾਪਿਆਂ ਨੂੰ ਰੱਖਦਾ। ਜਿਹੜੇ ਸੱਤ ਸੰਤੋਖ ਦਇਆ ਧਰਮ ਖਿਮਾ ਨੇ ਸਾਥ ਦੇਣਾ ਸੀ, ਉਹਨਾਂ ਲਈ ਬੂਹਾ ਬੰਦ ਕਰਤਾ, ਭਟਕਣ ਨਹੀਂ ਦਿੰਦਾ ਨੇੜੇ। ਬੈਰੀ ਸੰਗੇਤ ਬਾਹਰ ਮੁਖੀ ਨਹੀਂ ਦੇ ਅਰਥ, ਇੱਥੇ ਇਹ ਬੈਰੀ ਨੇ ਲੱਭ ਪਾਪ ਦੋਏ ਰਾਜਾ, ਮੈਂ ਤਾਂ ਕੂੜ ਹੋਵਾ ਸਿੱਖਦਾਰ। ਕਾਮ ਨੇ ਵੀ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਬੈਰੀ ਸੰਗੇਤ ਸਾਜਨ ਤਿਆਗ ਕਰੇ। ਸੱਜਣਾ ਨੂੰ ਅੰਦਰੋਂ ਕੱਢ ਦਿੱਤਾ। ਗੁਰੂ ਸਾਹਿਬ ਸ਼ਬਦ ਵਰਤ ਰਹੇ ਨੇ, ਹੋਵਨ ਕੌਰਾ ਅਨਹੋਵਨ ਮਿੱਠਾ, ਜਿਹੜਾ ਹੈ ਹੀ ਕੁਛ ਨਹੀਂ ਨਿਕੰਮਾ ਉਹ ਮਿੱਠਾ ਹੈ। ਉਂਝ ਸਤਿਗੁਰੂ ਨੇ ਭੁੱਲਿਆ ਹੋਇਆ ਬਰੇ ਇੱਕ ਹੋਰ ਵੀ ਕਹਿ ਸ਼ਬਦ, ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹਿ ਆਪਨੂੰ ਨਿਭਾਇਆ, ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ, ਕੋ ਮਾਈ ਭੁੱਲਿਓ ਮਨ ਸਮਝਾਵੇ। ਤੇ ਭੁੱਲ ਗਿਆ ਨਾ ਜੀ, ਮੈਂ ਫਿਰ ਉਸੇ ਬਚਨ ਤੇ ਆਵਾਂਗਾ। ਇਹ ਥੋੜੇ ਜਿਹੇ ਅਰਥ ਕਰ ਲਈ, ਆਵਤ ਕੋ ਜਾਤਾ ਕਹੇ, ਜਿਹੜਾ ਬੰਦਗੀ ਕਰ ਕਰਕੇ ਜਨਮ ਸਫਲ ਕਰ ਗਿਆ, ਉਹਨਾਂ ਬਾਰੇ ਢੰਡੋਰੇ ਪਿੱਟਦਾ ਪਿਆ ਤੇ ਗਿਆ ਗਵਾਚਾ ਜੀ, ਗਦਾਰ ਜੀ, ਛੱਡੋ ਜੀ। ਤੇ ਜਿਹੜਾ ਕਦੀ ਸਵੇਰੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦਾ, ਕਹਿੰਦਾ ਇਹਦੇ ਵਰਗਾ ਪੰਥ ਵੀ ਕੋਈ ਨਹੀਂ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਜਿਹੜਾ ਬੰਦਾ, ਚਲੋ ਅਨਪੜ੍ਹ ਬੰਦਾ ਬਾਣੀ ਨਹੀਂ ਪੜ੍ਹਦਾ ਗੱਲ ਵੱਖਰੀ ਹੈ, ਜਿਸ ਬੰਦੇ ਨੇ ਕਦੀ ਜ਼ਬਾਨ ਤੋਂ ਬਹਿ ਕੇ ਸ਼ਬਦ ਨਹੀਂ ਪੜਿਆ, ਬਾਣੀ ਨਹੀਂ ਪੜ੍ਹੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ, ਖਿਮਾ ਮੈਨੂੰ ਕਰਦੇ, ਉਹਦੇ ਕਾਹਦਾ ਪੰਥਕ ਹੈ ਜੀ ਜਿਹਨੂੰ ਗ੍ਰੰਥ ਦੀ ਸਮਝ ਹੀ ਕੋਈ ਨਹੀਂ। ਬਾਬਾ ਅਤਰ ਸਿੰਘ ਮਹਾਰਾਜ ਲਾਹੌਰ ਬੈਠੇ ਸਨ। ਇਸ ਘਟਨਾ ਦਾ ਜ਼ਿਕਰ ਉਹ ਸੱਜਣ ਨੇ ਕੀਤਾ ਜਿਹਦੇ ਬਜ਼ੁਰਗ ਕੋਲ ਬੈਠੇ ਸਨ। ਇੱਕ ਸਿੰਘ ਆਇਆ, ਸਿੰਘ ਸ਼ਬਦ ਵਰਤਾ, ਉਹਨੇ ਕਿਹਾ ਜੀ ਪੰਥ ਬਾਰੇ ਕੋਈ ਸੋਚੋ, ਕੁਝ ਕਰੋ। ਮੈਂ ਅੱਜ ਵੀ ਸਟਾਕਟਨ ਬੇਨਤੀ ਕਰਕੇ ਆਇਆ, ਕਿਸੇ ਵੀ ਸੁਸਾਇਟੀ, ਕਿਸੇ ਵੀ ਤੁਸੀਂ ਜਿੱਥੇ ਕੰਮ ਕਰਦੇ ਹੋ ਕੰਪਨੀਆਂ ਚ, ਕੀ ਤੁਹਾਡੇ ਸਾਰੇ ਕੰਮ ਕਰਨ ਵਾਲਿਆਂ ਦੇ ਵਿਚਾਰ ਮਿਲਦੇ ਆ? ਵਿਚਾਰ ਭੇਦ ਪਰਿਵਾਰ ਵਿੱਚ ਵੀ ਹੁੰਦਾ, ਖਿਆਲਾਂ ਦਾ ਵਿਚਾਰਾਂ ਦਾ ਭੇਦ ਹੋਣਾ ਕੋਈ ਮਾੜੀ ਗੱਲ ਨਹੀਂ, ਮਨ ਭੇਦ ਨਹੀਂ ਹੋਣਾ ਚਾਹੀਦਾ। ਜਿੱਥੇ ਮਨ ਦੇ ਵਿੱਚ ਫਰਕ ਪੈ ਜਾਵੇ ਉੱਥੇ ਨੁਕਸਾਨ ਹੁੰਦਾ ਹੈ, ਖਿਆਲਾਂ ਦਾ ਵਿਚਾਰ ਵਟਾਂਦਰੇ ਵਿੱਚ। ਉਹਨੇ ਆ ਕੇ ਕਿਹਾ ਜੀ ਵੀ ਬਾਬਾ ਜੀ ਚੜ੍ਹਦੀ ਕਲਾ ਜੀ ਕਿਸ ਤਰ੍ਹਾਂ ਜੀ ਪੰਥ ਜੀ, ਤੇ ਇਹ ਵੀ ਲੋਕ ਸੱਚੇ ਨੇ ਕਿਉਂਕਿ ਸੰਤ ਬਾਣੇ ਦੇ ਥੱਲੇ ਜੇਬਾਂ ਸਾਰੇ ਭਰਦੇ ਰਹਿ, ਖਿਮਾ ਕਰਿਓ, ਜਗਿਆਸੂ ਦੇ ਅੰਦਰ ਦੀ ਤ੍ਰਿਪਤੀ ਕੋਈ ਨਾ ਕਰਾ ਸਕਿਆ। ਤੇ ਤਾਂ ਹੀ ਫਿਰ ਜਗਿਆਸੂ ਕਹਿੰਦਾ ਨੀ ਕੋਈ ਸੱਚਾ ਨੀ, ਸਭ ਝੂਠੇ ਤੁਰੇ ਫਿਰਦੇ, ਜਦੋਂ ਸੱਟ ਵੱਜਦੀ ਉਹ ਕੀ ਨੀ ਕਰੇਗਾ। ਉਹਨਾਂ ਨੇ ਕਿਹਾ ਜੀ ਪੰਥ ਬਾਰੇ ਕੁਛ, ਤੇ ਬਾਬਾ ਅਤਰ ਸਿੰਘ, ਮੈਂ ਫਿਰ ਬੇਨਤੀ ਕਰਾਂਗਾ, ਬੜੀ ਵੱਡੀ ਦੇਣ ਹੈ ਉਹਨਾਂ ਦੀ ਪੰਥ ਵਿੱਚ। ਸਿੰਘ ਸਭਾ ਮੂਵਮੈਂਟ ਦੇ ਨਾਲ ਉਹ ਬਰਾਬਰ ਕੰਮ ਕਰਦੇ ਰਹੇ। ਅੰਗਰੇਜ਼ ਕਹਿੰਦਾ ਸੀ ਕਿ ਅਤਰ ਸਿੰਘ ਦਾ ਕੀਰਤਨ ਜਿਹੜਾ ਬਾਬਾ ਜੀ ਦਾ ਜਿਹੜਾ ਕੀਰਤਨ ਇਹ ਹੀ ਤਾਂ ਅਕਾਲੀ ਪੈਦਾ ਕਰਦਾ ਹੈ। ਮੈਂ ਉਹਨਾਂ ਦੀ ਗੱਲ ਕਰ ਰਿਹਾ ਉਦੋਂ ਵਾਲਿਆਂ ਦੀ। ਬਾਬਾ ਜੀ ਕੀਰਤਨ ਕਰਕੇ ਹਟੇ ਸਨ, ਵਾਰ ਵਾਰ ਫਿਰ ਕਿਹਾ ਜੀ ਤੁਸੀਂ ਚਿਮਟੇ ਵਜਾਈ ਜਾਂਦੇ ਹੋ, ਢੋਲਕੀਆਂ ਖੜਕਾਈ ਜਾਂਦੇ ਹੋ। ਉਹਨੇ ਇੱਕੋ ਗੱਲ ਕੇ ਕੋਲ ਬਿਠਾ ਕੇ ਗੁਰਮੁਖਾ ਸੱਚ ਦੱਸਿਆ ਸਵੇਰੇ ਨਿਤਨੇਮ ਕੀਤਾ ਹੀ। ਕਹਿੰਦਾ ਜੀ ਮੈਂ ਪੰਥ ਦੀ ਸੇਵਾ ਕਰਨਾ। ਤੇ ਮਹਾਰਾਜ ਕਹਿੰਦੇ ਜਿਹਨੂੰ ਮੱਥਾ ਟੇਕਿਆ ਇਹਦੀ ਵੀ ਕਰ ਲੈ। ਉਥੇ ਸ਼ਬਦ ਉਹਨਾਂ ਬੜੇ ਵਜਤ ਚ ਆ ਗਏ। ਮੈਂ ਯੂੰ ਸ਼ਬਦ ਵਸਾਂ ਵੀ ਗੁੱਸੇ ਚ ਨਹੀਂ, ਵਜਤ ਚ ਆਏ। ਉਹਨਾਂ ਕਿਹਾ ਗੱਲ ਸੁਣ ਸਿੱਖਾਂ, ਜਿੱਦਣ ਸਿੱਖਾਂ ਦੇ ਘਰਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੰਮ੍ਰਿਤ ਵੇਲੇ ਖੂਹ ਤੇ ਡੋਲ ਖੜਕਣਗੇ, ਉਦੋਂ ਖੂਹਾਂ ਤੇ ਇਸ਼ਨਾਨ ਕਰਦੇ ਸਨ, ਖੂਹਾਂ ਤੇ ਡੋਲ ਖੜਕਣਗੇ, ਗੁਰੂ ਨਾਨਕ ਦੇ ਜਪ ਦੀ ਆਵਾਜ਼ ਸਿੱਖ ਦੇ ਮੂੰਹ ਵਿੱਚੋਂ ਅੰਮ੍ਰਿਤ ਵੇਲੇ ਆਏਗੀ, ਗਿਣਤੀ ਚ ਭਾਵੇਂ ਥੋੜੇ ਰਹਿ ਜਾਓ, ਇਹਦੇ ਪੰਥ ਦਾ ਪ੍ਰਤਾਪ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕੇਗੀ। ਕਿਉਂਕਿ ਸਾਨੂੰ ਤਾਕਤ ਸ਼ਬਦ ਨੇ ਦੇਣੀ ਹੈ, ਬਾਣੀ ਨੇ ਦੇਣੀ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਸਮਾਂ ਆ ਗਿਆ, ਕਿਵੇਂ ਭੁੱਲ ਗਿਆ, ਇੰਨਾ ਭੁੱਲ ਗਿਆ। ਗੁਰੂ ਜੀ ਕਹਿੰਦੇ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਇਹ ਵੀ ਇਹਦੇ ਵਿੱਚ ਹੀ ਆਉਂਦਾ। ਕੋ ਮਾਈ ਭੁੱਲਿਓ ਮਨ ਸਮਝਾਵੇ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ, ਜਿਹੜੀ ਆਪਣੀ ਨਹੀਂ ਬਣਨੀ, ਮਾਇਆ ਕਹਿ ਲੋ ਪਦਾਰਥ ਐਸ਼ਵਰਜ ਉਹਨੂੰ ਆਪਣੀ ਕਹਿੰਦਾ, ਆਪਣੋ ਨੀ ਪਾਇਆ। ਜਿਹਨੇ ਆਪਣਾ ਬਣਨਾ ਸੀ ਉਹ ਚੰਗਾ ਹੀ ਕਦੀ ਨੀ ਲੱਗਦਾ, ਨਾਮ ਸਿਮਰਨ ਚੰਗਾ। ਪਰ ਕੀ ਕੋ ਆਪਣੀ ਕਹੇ ਆਪਣੋ ਨੀ ਪਾਇਆ, ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ। ਸਿੱਧੇ ਅਰਥ ਨੇ, ਨਾਮ ਨੂੰ ਕੌੜਾ ਕਹਿੰਦਾ, ਅੰਮ੍ਰਿਤ ਨੂੰ ਕੌੜਾ ਕਹਿੰਦਾ। ਤੇ ਜਿਸ ਨਿੰਦਿਆ ਨੇ ਇਹਦੇ ਅੰਦਰ ਨੂੰ ਇਸ ਤਰ੍ਹਾਂ ਖਤਮ ਕਰਨਾ ਜਿਵੇਂ ਕਲਰੀਆਂ ਇੱਟਾਂ ਝੜਦੀਆਂ ਨੇ, ਨਿੰਦਿਆ ਨੂੰ ਬੜੀ ਮਿੱਠੀ ਲੱਗਦੀ ਹੈ। ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ, ਰਾਤੇ ਕੀ, ਇਹਦਾ ਅਰਥ ਜਿਹੜੇ ਰੱਤੇ ਹੋਏ ਨੇ, ਰਾਤ ਨਹੀਂ ਰਾਤੇ ਜਿਹੜੇ ਰੰਗੇ ਨੇ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਮਹਾਰਾਜ ਕਹਿੰਦੇ ਨੇ ਇਹ ਭੁੱਲ ਗਿਆ ਹੈ ਬੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਵਾਰ ਵਾਰ, ਤੁਸੀਂ ਦੇਖੋ ਕਦੀ ਸੋਚਣੇ ਵੀ ਇੰਨੀ ਵਾਰੀ ਨਾਮ ਕਿਉਂ ਕਹੀ ਜਾਂਦੇ। ਇੱਕੋ ਵਾਰੀ ਕਹਿੰਦੇ ਵੀ ਨਾਮ ਜਪੋ ਵੀ ਕੰਮ ਖਤਮ, ਬੰਦਗੀ ਕਰੋ। ਇਹ ਕਿਉਂਕਿ ਸਾਡੀ ਸੁਰਤ ਵਾਰ ਵਾਰ ਡਿੱਗਦੀ, ਵਾਰ ਵਾਰ ਭੁੱਲਦੀ ਏ। ਤੇ ਮੇਰਾ ਗੁਰੂ ਇੰਨਾ ਬਖਸ਼ਿੰਦ ਹੈ ਜਿਵੇਂ ਇੱਕ ਮਾਂ, ਇੱਕ ਬਾਪ, ਇੱਕ ਬਜ਼ੁਰਗ ਆਪਣੇ ਬੱਚੇ ਨੂੰ ਉਂਗਲ ਪਕੜਾਉਂਦਾ ਹੈ, ਭਾਵੇਂ ਉਹ ਕੱਲਾ ਸੜਕ ਤੇ ਤੁਰਿਆ ਜਾਏ ਉਂਗਲ ਫਿਰ ਵੀ ਪਕੜਾਈ ਰੱਖਦਾ, ਖਤਰਾ ਕੋਈ ਨਾ ਹੋਵੇ ਤਾਂ ਵੀ ਉਂਗਲ ਪਕੜਾਉਂਦਾ। ਉਹ ਕਹਿੰਦਾ ਨਹੀਂ ਬੱਚਾ ਹੈ, ਕਿਤੇ ਪਕੜ ਡਿੱਗ ਨਾ ਪਏ, ਕੁਝ ਨਾ ਹੋ ਜਾਏ। ਸੱਚ ਇਹ ਵੇ ਗੁਰੂ ਹਜ਼ਾਰਾਂ ਵਾਰੀ ਨਾਮ 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 ਤਾਂ ਕੂਕਦਾ ਪਿਆ, ਤੇਰੇ ਚੇਤੇ ਚੋਂ ਭੁੱਲ ਗਿਆ, ਮੈਂ ਤੈਨੂੰ ਵਾਰ ਵਾਰ ਯਾਦ ਕਰਾਉਣਾ ਚਾਹੁੰਦਾ, ਤੂੰ ਯਾਦ ਕਰ। ਹਜ਼ੂਰ ਨੇ ਪਹਿਲਾ ਵਚਨ ਇਹ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜੀ। ਇੱਕ ਸ਼ਬਦ ਸਿਰਫ ਆਪਾਂ ਪੜਾਂਗੇ, ਅਰਥ ਨਹੀਂ ਕਰਾਂਗੇ, ਕਿਉਂਕਿ ਮੈਨੂੰ ਪਤਾ ਉਹ ਅਰਥ ਮੈਂ ਬੜੀ ਵਾਰੀ ਕੀਤੇ ਆ। ਇੱਕ ਜਪਜੀ ਸਾਹਿਬ ਦੇ ਵਿੱਚ ਪੰਜਵੀਂ ਪੌੜੀ ਦੇ ਵਿੱਚ ਇਹ ਪਹਿਲੀ ਨਾਮ ਦੀ ਮੰਗ, ਤੇ ਇੱਕ ਸ੍ਰੀ ਰਾਗ ਦਾ ਪਹਿਲਾ ਸ਼ਬਦ, ਉਹਦੇ ਚਾਰ ਪਦੇ ਨੇ। ਕਿਦ ਕਿਵੇਂ ਭੁੱਲਦਾ? ਮੈਂ ਅੱਗੇ ਆਪ ਨੂੰ ਕਿਹਾ ਭੁੱਲਦਾ ਉਦੋਂ ਹੀ ਹੈ ਜਦੋਂ ਕਿਸੇ ਚੀਜ਼ ਦੀ ਕਦਰ ਨਾ ਆਪਾਂ ਜਾਣੀਏ, ਵਿਸਰ ਜਾਂਦਾ ਨਾ। ਫਿਰ ਉਸ ਸ਼ਬਦ ਦੇ ਚਾਰ ਪਦੇ ਨੇ, ਤੇ ਉਹਦੇ ਵਿੱਚ ਮੈਂ ਇੱਕ ਵਾਰ ਕਿਹਾ ਸੀ, ਇੱਕ ਹੈ ਇਹ ਦਾਮ, ਦੂਸਰਾ ਹੈ ਚਾਮ, ਤੀਸਰਾ ਹੈ ਕਾਮ, ਚੌਥਾ ਹੈ ਨਾਮ। ਇੱਥੇ ਨਾਮ ਦਾ ਅਰਥ ਪ੍ਰਭੂ ਦਾ ਨਾਮ ਨਹੀਂ, ਇਹ ਅਰਥ ਕਰਨ ਵਾਸਤੇ ਮੈਂ ਸ਼ਬਦ ਵਰਤੇ ਨੇ, ਦਾਮ ਚਾਮ ਕਾਮ ਔਰ ਨਾਮ। ਜਦੋਂ ਬੰਦੇ ਕੋਲ ਦਮੜੇ ਆਉਂਦੇ ਆ ਉਦੋਂ ਵੀ ਭੁੱਲਦਾ ਹੈ, ਜਦੋਂ ਬੰਦਾ ਚੰਮ ਨੂੰ ਵੇਖਦਾ ਉਦੋਂ ਵੀ ਭੁੱਲਦਾ ਹੈ। ਯਾਦ ਰੱਖਿਓ, ਜਦੋਂ ਕਿਤੇ ਸਿੱਧਤਾ ਮਿਲਦੀ ਹੈ, ਕਾਮਨਾਵਾਂ ਉਪਜਦੀਆਂ ਉਦੋਂ ਭੁੱਲਦਾ ਹੈ, ਤੇ ਜਦੋਂ ਬੰਦੇ ਕੋਲ ਪ੍ਰਭਤਾ ਆ ਜਾਏ, ਕੋਈ ਪਦਵੀ ਆ ਜਾਏ, ਉਦੋਂ ਵੀ ਭੁੱਲਦਾ। ਗੁਰੂ ਨੇ, ਸਤਿਗੁਰੂ ਨੇ ਚਾਰਾਂ ਪਦਿਆਂ ਵਿੱਚ ਵਿਆਖਿਆ ਕਰਦਿਆਂ ਇਹ ਨਹੀਂ ਕਿਹਾ ਤੈਨੂੰ ਚਾਮ ਦਾਮ ਨਾਮ, ਕਿਉਂਕਿ ਤੇਰਾ ਪਰਿਵਾਰ ਨਾਲ ਸੰਬੰਧ ਹੈ, ਇਸ ਤਰੀਕੇ ਬੱਚੇ ਨੇ, ਇਹ ਸਾਰਾ ਤੇਰਾ ਚੰਮ 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 ਦੀ ਪੁਤਲਿਆ ਨਾ, ਤੇਰਾ ਘਰ ਕਿੰਨਾ ਸੋਹਣਾ, ਗੱਡੀਆਂ ਕਾਰਾਂ ਹਾਥੀ ਘੋੜੇ ਸਨ ਪਹਿਲਾਂ, ਤੂੰ ਸਿੱਧਤਾ ਤੂੰ ਬੰਦਗੀ ਕਰ ਰਿਹਾ, ਇਕਾਗਰਤਾ ਚ ਮਿਲ ਰਿਹਾ। ਪਰ ਚਾਰਾਂ ਪਦਿਆਂ ਦੀ ਸੰਪੂਰਨਤਾ ਇੱਕ ਤੁਕ ਨਾਲ ਕਹਿ, ਤੇ ਇੱਕ ਤੁਕ ਨੂੰ ਵਿੱਚ ਤਿੰਨ ਗੱਲਾਂ, ਸ਼ਬਦ ਤਿੰਨ ਨੇ ਪਰ ਗੱਲ ਇੱਕੋ ਹੀ ਰਿਪੀਟ ਕਰੀ ਗਈ, ਤਿੰਨ ਵਾਰੀ ਕਿਹਾ, ਭੁੱਲ ਨਾ ਜਾਈ, ਵਿਸਰ ਨਾ ਜਾਈ, ਕਿਤੇ ਚੇਤੇ ਵਿੱਚੋਂ ਨਾ ਨਿਕਲ ਜਾਈ। ਪਰ ਪਾਠ ਤੁਸੀਂ ਕਰਿਓ ਇਹਦਾ, ਮੋਤੀ ਤਾਂ ਮੰਦਰ ਉਸ ਰਹਿ, ਅਰਥ ਸੋ ਕਹਿੰਦੇ ਇੱਥੇ ਮੰਦਰ ਦਾ ਅਰਥ ਘਰ ਹੈ, ਟੈਂਪਲ ਨੇ, ਮੋਤੀਆਂ ਦੇ ਘਰ ਬਣੇ ਹੁਣ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਖੂਹ ਜੜਾਓ, ਰਤਨਾ ਰਤਨ ਜੜੇ ਖੂਹ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹ ਸਾਰੀ ਸੁਗੰਧੀ ਵਾਲੀਆਂ ਚੀਜ਼ਾਂ ਹੋ ਗਈਆਂ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓਗੇ ਕੀ ਜੀ, ਮਤ ਦੇਖ ਭੁੱਲਾ। ਆ ਮਹਾਰਾਜ ਕਹਿੰਦੇ ਤੈਨੂੰ ਸਮਝਾਣਾ ਭੁੱਲੇ ਨਾ, ਮਤ ਦੇਖ ਭੁੱਲਾ। ਹਜ਼ੂਰ ਕਹਿੰਦੇ ਨੇ ਭੁੱਲ ਨਾ ਜਾਈ, ਮਤ ਦੇਖ ਭੁੱਲਾ ਵਿਸਰੇ, ਵਿਸਰੇ ਦਾ ਅਰਥ ਵੀ ਤੇ ਭੁੱਲਾ ਹੀ ਹੁੰਦਾ ਹੈ ਨਾ। ਤਿੰਨ ਵਾਰੀ ਕਿਹਾ ਭੁੱਲ ਨਾ ਜਾਈ, ਮੈਂ ਸਿੱਧੇ ਸ਼ਬਦ ਵਰਤਿਆ, ਉਂਝ ਸ਼ਬਦ ਬਦਲ ਕੇ ਕਿਹਾ, ਮਤ ਦੇਖ ਭੁੱਲਾ, ਭੁੱਲ ਦਾ ਅਰਥ ਵਿਸਰੇ, ਮਤ ਦੇਖ ਭੁੱਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ, ਚਿੱਤ ਨਾ ਆਵੇ ਨਾ ਵੀ ਭੁੱਲਣਾ ਹੁੰਦਾ, ਵਿਸਰੇ ਵੀ ਭੁੱਲਣਾ, ਭੁੱਲਾਂ ਵੀ। ਮਹਾਰਾਜ ਨੇ ਕਿਹਾ ਤਿੰਨ ਵਾਰੀ ਕਿਹਾ, ਮਤਾ ਵਿਸਰਨਾ ਜਾਏ, ਮਤਾ ਭੁੱਲਣਾ ਜਾਏ, ਮਤਾ ਚਿੱਤ ਵਿੱਚੋਂ ਨਾ ਨਿਕਲ ਜਾਏ, ਬਸ ਇਸ ਮਨ ਨੂੰ ਰੱਬ ਨੂੰ ਚੇਤੇ ਜ਼ਰੂਰ ਰੱਖੇ, ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਇਹ ਹੈ ਦਾਮ, ਪੈਸਾ ਹੋਵੇਗਾ ਤੇ ਮੰਦਰ ਬਣਨਗੇ ਨਾ। ਅੱਗੇ ਹੈ ਰਹਾਉ ਦੀ ਤੁਕ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਇਹ ਹਜ਼ੂਰ ਦਾ ਬਚਨ ਰਹਾਉ ਹੈ। ਅੱਗੇ ਹੈ ਹਜ਼ੂਰ ਨੇ ਫਰਮਾਇਆ, ਧਰਤੀ ਤਾਂ ਹੀਰੇ ਲਾਲ ਜੜਤੀ ਚਾਮ, ਪਲੰਗ ਲਾਲ ਜੜਾਓ, ਸੋਹਣਾ ਕਮਰਾ ਬੈੱਡ ਬਣਿਆ, ਪਲੰਗ ਦੇ ਉੱਤੇ ਲਾਲ ਜੜੇ ਆ, ਮੋਹਣੀ ਮੁੱਖ ਮਣੀ ਸੋ ਹੈ, ਮਨ ਨੂੰ ਮੋਹਣ ਵਾਲੀ ਇਸਤਰੀ ਜਿਹਦੇ ਮੱਥੇ ਤੇ ਮਣੀ ਚਮਕਦੀ ਪਈ ਹੈ, ਇੰਨਾ ਹੁਸਨ ਹੈ, ਮੋਹਣੀ ਮੁੱਖ ਮਣੀ ਸੁਖ ਹੈ, ਕਰੇ ਰੰਗ ਪਸਾਓ। ਤੇ ਮਹਾਰਾਜ ਕਹਿੰਦੇ ਆ, ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾ, ਕੋ ਮਾਈ ਭੁੱਲਿਓ ਮਨ ਸਮਝਾਵੇ। ਆ ਸਮਝਾਉਂਦੇ ਪਏ ਮਹਾਰਾਜ। ਤੀਸਰਾ ਬਚਨ ਹੈ ਕਾਮਨਾ, ਕਿਉਂਕਿ ਸ਼ੁਭ ਕਰਮਾਂ ਦਾ ਜਦੋਂ ਹੰਕਾਰ ਹੁੰਦਾ ਨਾ ਪਿਆਰਿਓ, ਉਦੋਂ ਸਭ ਕੁਝ ਸਾੜ ਕੇ ਰੱਖ ਦਿੰਦਾ। ਸਿੱਧ ਹੋਵਾਂ ਮੈਂ, ਪਹੁੰਚ ਜਾਵਾਂ ਸਾਧਨਾ ਕਰਕੇ, ਸਿੱਧ ਲਾਈ, ਸਿੱਧ ਲਾਈ ਦਾ ਅਰਥ ਮੈਂ ਸਿੱਧ ਸਮਾਧੀ ਲਾਵਾਂ, ਸਿੱਧ ਹੋਵਾਂ, ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬਹਿਸਾਂ, ਮੈਂ ਆਪਣੀ ਬਾਡੀ ਚੋਂ ਨਿਕਲ ਜਾ। ਹੈ ਸਾਧਨਾ ਇੱਕ ਐਸੀ ਵੀ ਹੈ, ਪਰ ਸਿੱਖਾਂ ਨੇ ਇਸ ਪਾਸੇ ਨਹੀਂ ਤੁਰਨਾ, ਮੇਰੀ ਬੇਨਤੀ ਹੈ। ਮੈਂ ਇੱਕ ਵਾਰ ਕਿਹਾ ਸੀ ਲਿਵਿੰਗ ਟੂ ਦਾ ਹਿਮਾਲੀਅਨ ਸੇਂਟਸ, ਕਿਤਾਬ ਵਿਚ ਬਹੁਤ ਕੁਝ ਇਹੋ ਜਿਹਾ ਲਿਖਿਆ, ਪਰ ਫਿਰ ਵੀ ਮੇਰੀ ਬੇਨਤੀ ਹੈ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖ ਹੈ ਭਾਓ, ਲੋਕ ਇਸ ਚਮਤਕਾਰ ਨੂੰ ਵੇਖ ਕੇ ਮੇਰੇ ਪ੍ਰਤੀ ਸ਼ਰਧਾ ਰੱਖਣ। ਮਹਾਰਾਜ ਕਹਿੰਦੇ ਵੇਖੀ ਇਹ ਚੀਜ਼ ਵੀ ਰੱਬ ਨੂੰ ਭੁਲਾਉਂਦੀ ਹੈ, ਮਤ ਦੇਖ ਭੁੱਲਾਂ ਵਿਸਰੇ, ਤੇਰਾ ਚੇਤਨਾ ਆਵੇ ਨਾ। ਚੌਥਾ ਬਚਨ ਹੈ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਓ, ਸਭ ਕੁਝ ਵਾਓ, ਹਵਾ ਹੈ ਨਾਨਕਾ ਸਭ ਵਾਓ, ਮਤ ਦੇਖ ਭੁੱਲਾਂ ਵਿਸਰੇ, ਤੇਰਾ ਚੇਤਨਾ ਆਵੇ ਨਾ। ਇਸੇ ਪ੍ਰਕਰਨ ਵਿਚ ਮੈਂ ਕਿਹਾ ਜੇ ਕਿਤੇ ਦੀਨੀ ਭੈ ਗੁਰਬਾਣੀ ਦਿੱਤਾ ਗਿਆ, ਦੀਨੀ ਭੈ ਹੈ ਜੀ, ਆ ਜਿਹੜਾ ਪਾਠ ਸਲੋਕ ਪੜ੍ਹਦੇ ਹੋ, ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ, ਨਾਨਕ ਜਿਉ ਮੱਥਣ ਮਾਧਾਣੀਆਂ ਤੂੰ ਮਥੈ ਧਰਮ ਰਾਏ, ਜਾਂ ਇੱਕ ਵੇ ਕਪਾ ਹੈ ਜੇਥੀਆ ਜੇ ਸਿਰਥੀਆ ਤਿਲਹਾਂ, ਕੰਮ ਆਦੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਇਹ ਤਾਂ ਚੇਤੇ ਕਰਾਏ ਨੇ ਜਿਹੜਾ ਤੈਨੂੰ ਭੁੱਲ ਗਿਆ ਉਹ ਯਾਦ ਆ ਜਾਏ। ਇਸੇ ਕਰਕੇ ਗੁਰਬਾਣੀ ਨੇ ਕਿਹਾ ਵੀ ਬੰਦੇ ਨੂੰ ਦੋ ਚੀਜ਼ਾਂ ਇਹ ਜਿਹੜੀਆਂ ਭੁੱਲ ਗਈਆਂ ਨੇ, ਮੈਂ ਫਿਰ ਕਹਾਂਗਾ ਸਾਰੀ ਬਾਣੀ ਦੋ ਚੀਜ਼ਾਂ ਤੇ ਵਾਰ ਵਾਰ ਜ਼ੋਰ ਦਿੰਦੀ, ਚੇਤੇ ਕਰ, ਇੱਕ ਰੱਬ ਤੇ ਦੂਜੀ ਮੌਤ। ਉਹ ਫਿਰ ਚੇਤੇ ਚ ਭੁੱਲ ਜਾਂਦੇ ਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਕੋ ਮਾਈ ਆ ਵਿਸਰ ਗਿਆ ਮਰਨਾ, ਇਹ ਭੁੱਲੇ ਨੂੰ ਸਮਝਾਵੇ। ਹਜ਼ੂਰ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ, ਜੀਵਨ ਨਹੀਂ ਰਹਿਣਾ। ਵਿਸਰ ਗਿਆ ਮਰਨਾ, ਖਸਮ ਵਿਸਾਰ ਖੁਵਾਰੀ ਕੀਨੀ, ਇਹ ਵਿਸਰ ਗਿਆ ਹੈ ਅੰਦਰੋਂ। ਸਤਿਗੁਰੂ ਅੱਜ ਬਚਨ ਕਰ ਰਿਹਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਿ ਹੇ ਮਾਂ, ਕੋਈ ਇਸ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ, ਇਹਨੂੰ ਸਮਝ ਪੈ ਜਾਏ ਖਾਂ, ਇਹਨੂੰ ਸਮਝਾਉਂਦਾ ਸਤਿਗੁਰੂ ਭੁੱਲਾ ਮਨ ਸਮਝੈ ਗੁਰ ਸ਼ਬਦੀ। ਜੇ ਸ਼ਬਦ ਵੱਲ ਧਿਆਨ ਦੇ ਸਮਝਾਉਂਦਾ ਗੁਰੂ, ਸਮਝਾਉਂਦੇ ਨੇ ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਾਂ ਸਤਿਗੁਰੂ ਨੇ ਸ਼ਬਦ ਵਰਤਿਆ, ਭੂਲੇ ਸਿੱਖ ਗੁਰੂ ਸਮਝਾਏ, ਉਹ ਜੜ ਜਾਂਦੇ ਮਾਰਗ ਪਾਏ। ਜਿਹੜੇ ਉਜਾੜ ਚ ਡਿੱਗੇ ਪਏ ਸਨ, ਕੁਰਾਏ ਪੈ ਗਏ ਸਨ, ਕੁਰਸਤੇ ਪੈ ਗਏ ਸਨ, ਜ਼ਿੰਦਗੀ ਦੇ ਅਧਿਆਤਮਕ ਰਾਹ ਤੋਂ ਖੁੰਝ ਚੁੱਕੇ ਸਨ, ਉਹਨਾਂ ਨੂੰ ਜੇ ਸਹੀ ਮਾਰਗ ਪਾਉਂਦਾ ਤੇ ਸਤਿਗੁਰੂ ਪਾਉਂਦਾ ਹੈ। ਹਾਂ, ਹੁਣ ਸਾਡੇ ਮਨ ਚ ਇਹ ਵੀ ਤਾਂ ਕਹਿ ਦਿੱਤਾ ਕੋ ਸਮਝਾਵੇ, ਤੇ ਮੈਂ ਜੇ ਇਹਦੀ ਥੋੜੀ ਵਿਆਖਿਆ ਕਰਾਂ, ਇਹ ਗੁਰੂ ਸਮਝਾਏ। ਇੱਕ ਸ਼ਬਦ ਹੋਰ ਪੜ੍ਹ ਲਓ, ਕਿਉਂਕਿ ਮੇਰੀ ਇੱਛਾ ਹੁੰਦੀ ਹੈ ਵੀ ਕਥਾ ਦੇ ਵਿੱਚ ਬਾਣੀ ਇਹ ਜ਼ਿਆਦਾ ਹੋ ਜਾਏ, ਉਹਦੇ ਨਾਲ ਇਹ ਕਥਾ ਫਿੱਕੀ ਨਾ ਪਵੇ। ਸਤਿਗੁਰੂ ਦਾ ਸ਼ਬਦ ਉਹ ਮੋਹਰ ਏ ਜਿਹਨੂੰ ਦੁਨੀਆਂ ਦਾ ਕੋਈ ਗਿਆਨ ਚੈਲੇਂਜ ਨਹੀਂ ਕਰ ਸਕੇ। ਸ਼ਬਦ ਕਰਕੇ ਮੈਂ ਕਹਿ ਰਿਹਾ, ਕਿਵੇਂ ਭੁੱਲੇ ਨੂੰ ਸਮਝਾਏ। ਇੱਕ ਸ਼ਬਦ ਹੈ, ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ ਸੂਈ ਰਾਗ ਚ, ਕੁਚੱਜੀ, ਇਹ ਸੁਚੱਜੀ ਤੇ ਗੁਣਵੰਤੀ। ਇਹਨਾਂ ਤਿੰਨਾਂ ਦੇ ਨਾਲ ਸਤਿਗੁਰਾਂ ਨੇ ਪੂਰੇ ਪੂਰੇ ਸ਼ਬਦ ਵਿੱਚ ਪਿੱਛੇ ਇੱਕ ਹੀ ਅੰਕ ਪਾਇਆ, ਪਦਾ ਇੱਕ ਹੀ ਪਾਇਆ। ਇਹ ਤੁਕਾਂ ਦੇ ਪਦੇ ਨਹੀਂ ਬਣਾਏ, ਸਾਰਾ ਸ਼ਬਦ ਰਹਾਓ ਵੀ ਕੋਈ ਨਹੀਂ। ਤੇ ਸਰਲੇਖ ਤਿੰਨ ਨੇ, ਕੁਚੱਜੀ ਤੇ ਸੁਚੱਜੀ ਦੋਨੋਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ, ਤੇ ਗੁਣਵੰਤੀ ਸ਼ਬਦ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਇਹਨਾਂ ਸ਼ਬਦਾਂ ਦੀ ਤਰਤੀਬ ਵਿੱਚ ਵੀ ਕੁਝ ਰੱਖਿਆ ਸਤਿਗੁਰਾਂ ਨੇ। ਇੱਥੇ ਕੁਚੱਜੀ ਉਹ ਅੰਦਰ ਦੀ ਅਵਸਥਾ ਹੈ, ਮੈਂ ਫਿਰ ਕਹਾਂਗਾ ਕੁਚੱਜੀ। ਸਿੱਧੀ ਜੀ ਪੰਜਾਬੀ ਦੀ ਸ਼ਬਦਾਵਲੀ ਵਿੱਚ ਇੱਕ ਹੈ ਚੱਜ, ਇਸੀ ਚੱਜ ਸ਼ਿੰਗਾਰ ਸਭ। ਇੱਕ ਹੈ ਕੁਚੱਜ, ਕੁਚੱਜ ਦਰ ਤੇ ਜਿਹਨੂੰ ਜ਼ਿੰਦਗੀ ਜੀਣ ਦਾ ਪਤਾ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ। ਹੁਣ ਇੱਥੇ ਕੁਚੱਜੀ ਜਿਹੜਾ ਹੈ, ਇੱਥੇ ਸਤਿਗੁਰੂ ਆਪਣੇ ਆਪ ਨੂੰ ਕਹਿ ਰਹੇ ਆ, ਤੇ ਮੈਨੂੰ ਇੰਜ ਲੱਗਾ ਜਦੋਂ ਇਹ ਪਾਠ ਕੀਤਾ ਤੇ ਗੁਰੂ ਸਾਹਿਬ ਇਹ ਕੁਚੱਜੀ ਵੀ ਇੱਕ ਰੱਬ ਦੀ ਬਖਸ਼ਿਸ਼ ਕਹਿ, ਜਦੋਂ ਇਹ ਸਮਝ ਪੈ ਜਾਏ। ਮੰਜ ਕੁਚੱਜੀ ਅਮਾਵਣ ਡੁੱਸ ਦੇਖੋ ਕੌਸ਼ੋ ਰਾਵਣ ਜਾਓ ਜੀਓ, ਇੱਕ ਦੋ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਜਿੰਨੀ ਸਕੀ ਸ਼ੋ ਰਾਵਿਆ ਸੇ ਅੰਬੀ ਸ਼ਾਵੜੀ ਹੈ ਜੀਓ। ਜਿਨ੍ਹਾਂ ਨੇ ਸਾਈ ਨੂੰ ਪਾਇਆ ਉਹ ਅੰਬ ਦੀ ਛਾਂ ਥੱਲੇ ਬੈਠੀਆਂ। ਤੇ ਮੈਨੂੰ ਲੱਗਦਾ ਮਹਾਰਾਜ ਨੇ ਨਾ ਸ਼ਬਦ ਉਦੋਂ ਬਣਾਇਆ, ਜੇਠ ਦੇ ਮਹੀਨਾ ਜਦੋਂ ਤਪਦਾ ਹੈ ਨਾ, ਜਿੱਥੇ ਅੰਬਾਂ ਦੇ ਬਾਗ ਹੁੰਦੇ ਨੇ ਅਕਸਰ ਲੋਕ ਅੰਬਾਂ ਦੇ ਥੱਲੇ ਬਹਿੰਦੇ ਨੇ, ਧੁੱਪ ਨਾਲ ਸੜਿਆ ਬੰਦਾ, ਅੰਬ ਦੀ ਸ਼ਾ ਅੰਬੀ ਸ਼ਾਵੜੀਏ ਜੀਓ। ਹੁਣ ਇਹਦੇ ਵਿੱਚ ਕੁਚੱਜਾਪਨ ਕੀ ਦੱਸਿਆ, ਇਹਦੇ ਵਿੱਚ ਵੀ ਕੁਚੱਜਾਪਨ ਭੁੱਲੇ ਨੂੰ ਦੱਸਿਆ। ਮਿੱਟੀ ਮੰਦਰ ਮਿੱਟੀ ਸੰਧੜੇ, ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀ ਅਸ, ਭੁੱਲ ਗਿਆ ਨਾ ਮਨ, ਹੋ ਇੰਨੀ ਟੋਲੀ ਭੁੱਲੀ ਅਸ, ਤਿਸ ਕੰਤ ਨਾ ਬੈਠੀ ਪਾਸ ਜੀਓ, ਮੰਦਰ ਦਿੱਤੇ ਘਰ ਦਿੱਤੇ ਬਸ ਮੈਂ ਭੁੱਲ ਗਈ, ਭੁੱਲਣਾ ਹੀ ਮੇਰਾ ਕੁਚੱਜ ਪੁਣਾ ਹੈ। ਹੁਣ ਜਦੋਂ ਇਹ ਸਮਝ ਪੈ ਗਿਆ ਮੈਂ ਭੁੱਲ ਗਿਆ, ਫਿਰ ਅੱਗੇ ਹੈ ਸੁਚੱਜੀ। ਸੁਚੱਜੀ ਦਾ ਸਾਰਾ ਸ਼ਬਦ ਭਾਣੇ ਨਾਲ ਸੰਬੰਧਿਤ ਹੈ। ਤੀਸਰਾ ਸ਼ਬਦ ਹੈ ਗੁਣਵੰਤੀ, ਜਿਹੜੀ ਸੁਚੱਜੀ ਹੈ ਉਹ ਹੀ ਗੁਣਵੰਤੀ ਹੈ। ਹੁਣ ਗੁਣਵੰਤੀ ਵਿੱਚ ਸਤਿਗੁਰੂ ਪ੍ਰਸ਼ਨ ਕਰਦੇ ਆ, ਗੁਰੂ ਅਰਜੁਨ ਦੇਵ ਉੱਤਰ ਦਿੰਦੇ ਆ, ਫਿਰ ਆਪੀ ਪ੍ਰਸ਼ਨੋਤਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ, ਸ਼ਬਦ ਸ਼ੁਰੂ ਹੁੰਦਾ ਜੋ ਦੀਸੈ ਗੁਰਸਿੱਖੜਾ ਤਿਸ ਨਿਵਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਨ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ। ਇਹਦਾ ਪਾਠ ਅਨੰਤ ਨਹੀਂ ਕਰਨਾ, ਅਨੰਤ ਪਾਠ ਕੀਤਾ ਤੇ ਬੇਅੰਤ ਹੋ ਜਾਏਗਾ। ਅਨੰਤ ਅਰਥ ਦੂਜਾ, ਮੇਰਾ ਮਨ ਅੰਤ ਨਾ ਕਾਉ ਜਾਏ ਜੀਓ, ਇਹ ਮਨ ਤੈ ਕੁ ਡੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ, ਮੈਨੂੰ ਦੱਸੋ ਰਾਹ ਮੈਂ ਕੁਰਾਏ ਪਿਆ ਵਾਂ, ਮੈਂ ਮਾਰਗ ਦੇਹੋ ਬਤਾਏ ਜੀਓ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਓ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਅੱਗੋਂ ਫਿਰ ਸ਼ੁਰੂ ਹੁੰਦਾ ਰਾਹ ਕਿਹੜਾ ਹੈ, ਅੱਗੇ ਹੈ ਇਤ ਮਾਰਗ ਚੱਲੇ ਭਾਈ ਅੜੇ, ਆ ਹੀ ਰਾਹ ਕੁਰਾ ਤੋਂ ਰਾਹ ਇਹ ਹੈ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰੂ ਕਹਿੰਦਾ ਉਹ ਕੰਮ ਕਰ। ਤੇ ਅਗਲੀ ਗੱਲ, ਜਿੰਨਾ ਮਰਜ਼ੀ ਤੇਰੀ ਅਕਲ ਸਿਆਣਾ ਚਾਤੁਰ ਹੋਵੇ, ਗੁਰੂ ਦੇ ਸਾਹਮਣੇ ਆਪਣੀ ਮਨ ਦੀ ਮਤੜੀ ਨੂੰ ਛੱਡ ਦੇ। ਹਜ਼ੂਰ ਕਹਿੰਦੇ ਨੇ ਤਿਆਗੇ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜੀਓ, ਇਉਂ ਪਾਵੇ ਹਰ ਦਰਸਾਵੜਾ, ਨਾ ਲੱਗੈ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲ, ਜੋ ਗੁਰੂ ਕਹਿੰਦਾ ਹੈ ਉਹਨੂੰ ਸਤ ਬਚਨ ਕਰਕੇ ਸਵੀਕਾਰ। ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਜੀ ਉਹਨਾਂ ਨੇ ਇਹੀ ਇੱਕ ਸਾਨੂੰ ਉਪਦੇਸ਼ ਦਿੱਤਾ, ਮਾਈ ਵਾਹਿਗੁਰੂ ਕੋਉ ਮਾਈ ਭੂਲਿਓ ਮਨ ਸਮਝਾਵੇ। ਮੈਂ ਆਰੰਭ ਚ ਕਿਹਾ ਜੀ ਜੇ ਇਸ ਤਰ੍ਹਾਂ ਪਾਠ ਕਰਾਂਗੇ ਟੇਕੇ ਕਰਾਂਗੇ, ਕਰੋ ਟੇਕੇ, ਇਹ ਦੌੜ ਨਹੀਂ ਰੱਖਣੀ ਮੈਂ ਇੰਨੇ ਕਰ ਦੇਣੇ ਨੇ ਅੱਜ, ਮੈਂ ਇੰਨੇ ਅੰਗ ਕਰ ਦੇਣੇ ਨੇ, ਮੈਂ ਇੰਨੇ ਨਹੀਂ। ਗੁਰਮੁਖੋ ਮੈਂ ਕਹਿੰਦਾ ਵੀ ਟੇਕ ਕੇ ਪਾਠ ਕਰੋ। ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਸਿੱਖੀ ਦਾ ਪ੍ਰੇਰਣਾ ਸਰੋਤ ਵਾਲਟ ਵਿਟਮੈਨ, ਤੁਹਾਡਾ ਇੱਥੋਂ ਦਾ ਕਵੀ ਹੋ ਅਮੈਰੀਕਾ ਦਾ, ਉਹ ਮੈਂ ਤਾਂ ਪੰਜਾਬੀ ਚ ਫੜੀ, ਉਹ ਕਹਿੰਦਾ ਮੈਂ ਰਾਤ ਨੂੰ ਘਰ ਨੂੰ ਜੰਗਲ ਬਣਾ ਲੈਂਦਾ, ਮੇਰਾ ਘਰ ਬਨ ਬਣ ਜਾਂਦਾ, ਸਾਰੇ ਜੀ ਪਏ ਆ, ਮੈਂ ਉੱਠ ਕੇ ਆਪਣੇ ਬਾਬੇ ਦੀ ਪੋਥੀ ਖੋਲਣਾ, ਸ਼ਬਦ ਸ਼ੁਰੂ ਕਰਨਾ, ਕਹਿੰਦਾ ਸ਼ਬਦ ਵਿੱਚੋਂ ਬਾਬਾ ਬਾਹਾਂ ਕੱਢਦਾ, ਉਹਦਾ ਤਰੀਕਾ ਅਪਣਾਉਣਾ, ਕਹਿੰਦਾ ਇਹੋ ਜਿਹਾ ਘੁੱਟ ਕੇ ਸੀਨੇ ਨਾਲ ਲਾਂਦਾ, ਸਵੇਰੇ ਜਦੋਂ ਬਾਬਾ ਜੀ ਬਾਹਰ ਬੋਲਦੇ ਆ ਗੁਰਦੁਆਰੇ, ਤੇ ਮੇਰਾ ਅੰਦਰ ਉਥੇ ਟਿਕਿਆ ਹੁੰਦਾ ਜਿਹੜੀ ਰਾਤ ਦੀ ਤੁੱਕ ਉੱਤੇ ਟਿਕਿਆ। ਕਾਲ ਨਹੀਂ, ਇੱਕ ਗੁਰੂ ਨਾਲ ਗੱਲਾਂ ਕਰੀਏ ਆਪਾਂ। ਹੁਣ ਇਹ ਵੀ ਕੋਊ ਕੋਈ ਹੈ ਮਾਈ ਮੇਰੀ ਮਾਂ ਭੁੱਲਿਓ ਮਨ ਸਮਝਾਵੇ, ਮੇਰੇ ਭੁੱਲੇ ਕੋਈ ਮਨ ਨੂੰ ਸਮਝ ਦੇ ਦੇਵੇ, ਸਮਝਾ ਦੇਵੇ। ਵੇਦ ਪੁਰਾਣ ਸਾਧ ਮਗ ਸੁਣ ਕਰ, ਇਹ ਧਰਮ ਗ੍ਰੰਥ ਹੁੰਦਾ, ਇਹ ਇਤਿਹਾਸ ਦੇ ਗ੍ਰੰਥ ਹੁੰਦਾ। ਨਿਮਖ ਨਾ ਹਰ ਗੁਣ ਗਾਵੇ, ਅੱਕ ਝਕਮ ਝਮਕਣ ਜਿਤਨਾ ਸਮਾਂ ਵੀ, ਇਹ ਸੁਣਦੇ ਬਾਅਦ ਵੀ ਗੁਣ ਨਹੀਂ ਗਾਉਂਦਾ। ਕੱਲਿਆਂ ਬੈਠ ਕੇ ਸਿਮਰਨ ਨਹੀਂ ਕਰਦਾ, ਯਾਦ ਨਹੀਂ ਕਰਦਾ। ਰਹਾਓ ਦੁਰਲੱਭ ਦੇਹ ਪਾਏ ਮਾਨਸਕੀ, ਇਹਨੇ ਬੰਦੇ ਦੀ ਦੇਹੀ ਮਿਲ ਗਈ, ਇਹਨੂੰ ਦੁਰਲੱਭ ਦਰਤ ਜਿਹੜੀ ਬੜੀ ਮੁਸ਼ਕਲ ਮਿਲਦੀ, ਕੱਲ ਅਸੀਂ ਬਚਿਆ ਸੀ, ਦੁਰਲੱਭ ਦੇਹ ਪਾਏ ਮਾਨਸਕੀ ਬਿਰਥਾ ਜਨਮ ਸਿਰਾਵੇ। ਸਿਮਰਨ ਤੋਂ ਬਿਨਾ, ਭਗਤੀ ਤੋਂ ਬਿਨਾ, ਗੁਰੂ ਦੇ ਸ਼ਬਦ ਨੂੰ ਕਮਾਨ ਤੋਂ ਬਿਨਾ, ਇੰਨੀ ਦੁਰਲੱਭ ਦੇਹੀ ਜਿਹੜੀ ਹੈ ਨਾ ਪਿਆਰਿਓ, ਇਹਨੇ ਰਤਨ ਤਿਆਗ ਕੌਡੀ ਸੰਘ ਰਚੈ, ਸਾਹ ਛੋੜ ਝੂੜ ਸੰਘ ਮਚੈ, ਇੰਨੀ ਵੱਡੀ ਕੀਮਤੀ ਚੀਜ਼ ਵਿਅਰਥ ਗਵਾ ਦਿੱਤੀ। ਮਹਾਰਾਜ ਕਹਿੰਦੇ ਬਿਰਥਾ ਜਨਮ ਸਿਰਾਵੇ, ਕਿਉਂ ਗਵਾਈ? ਮੋਹ ਮਾਇਆ ਮੋਹ ਮਹਾ ਸੰਕਟ ਬੰਨ। ਮੈਨੂੰ ਯਾਦ ਹੈ ਜੀ ਸਾਡੇ ਇੱਕ ਵਿਦਵਾਨ ਨੇ ਸੱਜਣ ਇੱਥੇ ਬੰਨ ਦੇ ਅਰਥ ਪਾਣੀ ਕੀਤੇ ਆ, ਪਰ ਢੁਕਦੇ ਨਹੀਂ। ਇੱਕ ਬਾਣੀ ਚ ਤੁਕ ਆਉਂਦੀ ਹੈ, ਬਿਖੈ ਬੰਨ ਫੀਕਾ ਤਿਆਗ ਰੀ ਸਖੀਏ, ਉਥੇ ਬੰਨ ਦਾ ਜਿਹੜਾ ਅਰਥ ਹੈ ਉਹ ਪਾਣੀ ਹੈ, ਪਰ ਇਹ ਜਿਹੜਾ ਮੋਹ ਮਾਇਆ ਮੋਹ ਮਹਾ ਸੰਕਟ ਬੰਨ, ਮਾਇਆ ਦਾ ਮੋਹ, ਆਹ ਜਿਹੜਾ ਸੰਸਾਰ ਹੈ ਇਹ ਮਹਾਨ ਸੰਕਟਮਈ ਦੁਖਦਾਈ ਜੰਗਲ ਬਣ ਗਿਆ। ਮਹਾਰਾਜ ਕਹਿੰਦੇ ਨੇ ਤਾਸੋ ਰੁਚ ਉਪਜਾਵੇ, ਇਹਦੀ ਜਿੰਨੀ ਰੁਚੀ ਏ, ਜਿੰਨੇ ਖਿਆਲ ਨੇ, ਆ ਜਿਹੜਾ ਜੰਗਲ ਏ, ਜੰਗਲ ਨੂੰ ਸ਼ਹਿਰ ਸਮਝੀ ਬੈਠਾ। ਇਸ ਤੁਕ ਦੇ ਅਰਥ ਗੁਰੂ ਅਰਜਨ ਦੇਵ ਦੀ ਆ ਦੋ ਸਲੋਕ ਤੇ ਪੌੜੀ ਸੌਖੇ ਕਰਨਗੇ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਨਾ। ਹੁਣ ਪਹਿਲੀ ਤੁਕ ਚ ਕਿਹਾ ਸਵਰਗ ਲੋਕ ਚ ਰਹਿੰਦਾ ਹੋਵੇ, ਉਦਿਆਨ ਥੋੜਾ ਹੋ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਸਵਰਗ ਲੋਕ ਨੂੰ ਜਿੱਤਿਆ ਹੋਵੇ, ਨੌ ਖੰਡ ਵਾਹਿਗੁਰੂ ਸਵਰਗ ਚ ਰਹਿੰਦਾ ਹੋਵੇ, ਇਹਦਾ ਮਤਲਬ ਦੁਨੀਆਂ ਦੀ ਹਰ ਸਹੂਲਤ ਇਹਦੇ ਕੋਲ ਹੋਵੇ। ਉਂਝ ਵੈਸੇ ਗੁਰੂ ਘਰ ਚ ਸਵਰਗ ਤੇ ਨਰਕ ਵਾਲੀ ਕਹਾਣੀ ਕੋਈ ਨਹੀਂ। ਉਹ ਸਾਡੇ ਬੰਦੇ ਸਾਰੇ ਕਹਿੰਦੇ ਸਵਰਗ ਵਾਸੀ, ਮੈਂ ਕਹਿੰਦਾ ਹੁੰਦਾ ਮਹਾਰਾਜ ਜਿਹੜੇ ਸਾਡੇ ਪੁਰਾਣੇ ਸ਼ਬਦ ਵਰਤਦੇ ਸਨ ਉਹ ਗੁਰਪੁਰ ਵਾਸੀ ਕਹਿੰਦੇ ਹੁੰਦੇ ਸਨ। ਹਾਂਜੀ ਗੁਰਪੁਰ ਵਾਸੀ ਸ਼ਬਦ ਨੇ ਸਾਡੇ ਕਿਹੜੇ ਨੇ? ਚਲੋ ਮੌਤ ਸ਼ਬਦ ਖੈ, ਮੈਂ ਇੱਕ ਦਿਨ ਕਿਹਾ ਸੀ ਜੀ ਇੱਥੇ ਵੀ ਇਹ ਗੁਰੂ ਗ੍ਰੰਥ ਸਾਹਿਬ ਵਿਚ ਸ਼ਹੀਦ ਲਫ਼ਜ਼ ਨਹੀਂ ਵਰਤਿਆ ਗਿਆ ਜ਼ਿਆਦਾ, ਪੂਰੇ ਗੁਰੂ ਗ੍ਰੰਥ ਸਾਹਿਬ ਚ ਦੋ ਵਾਰੀ ਆਇਆ, ਪੂਰੇ ਗੁਰੂ ਗ੍ਰੰਥ ਸਾਹਿਬ ਚ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਇੱਕ ਤਾਂ ਹੋਰ ਹੁੰਦਾ ਸ਼ਹੀਦ, ਦੋ ਵਾਰੀ ਹੁੰਦਾ। ਪਰ ਗੁਰੂ ਸਾਹਿਬ ਨੇ ਜਦੋਂ ਵੀ ਲਫ਼ਜ਼ ਵਰਤਿਆ ਦੀਨ ਦੀ ਖਾਤਰ ਵੀ, ਜਿਹੜਾ ਸਿਰ ਧਰ ਦੀ ਬਾਜੀ ਲਾਉਂਦਾ ਉਹਦੇ ਲਈ ਮਰਨਾ ਹੀ ਸ਼ਬਦ ਵਰਤਿਆ। ਮਹਾਰਾਜ ਨੇ ਕਿਹਾ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਹੈ ਕਬੂ ਨਾ ਛੱਡੈ ਖੇਤ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਬ ਆਪ ਕੀ ਔਧ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੂ। ਮੈਂ ਫਿਰ ਆਪ ਨੂੰ ਅਰਜ਼ ਕਰਾਂਗਾ, ਸਵਰਗਵਾਸੀ ਕਹਿਣਾ ਚਲੋ ਸ਼ਬਦ ਵਰਦਿਆ। ਉਂਝ ਕਬੀਰ ਸਾਹਿਬ ਨੇ ਇਸ ਮਨੌਤ ਦਾ ਕਮਾਲ ਦਾ ਖੰਡਨ ਕੀਤਾ, ਆਪਣਾ ਵਿਸ਼ਾ ਇਹ ਨਹੀਂ, ਅੱਗੇ ਆਉਣਾ ਇੱਕ ਦਿਨ ਵੀ। ਸਾਰੀ ਜ਼ਿੰਦਗੀ ਕਬੀਰ ਜੀ ਬਨਾਰਸ ਚ ਰਹੇ, ਅੰਤਲਾ ਸਮਾਂ ਉਨ੍ਹਾਂ ਦਾ ਯੂਪੀ, ਗੋਰਖਪੁਰ ਦੇ ਨੇੜੇ ਹੈ ਹੜੰਬਾ, ਉਂਝ ਵੈਸੇ ਉਹਨੂੰ ਸ਼ਹਿਰ ਦਾ ਨਾਂ ਹੈ ਕਬੀਰ ਨਗਰ। ਇਹ ਮੈਂ ਉੱਥੇ ਕਥਾ ਕਰਕੇ ਆਇਆ। ਇੱਕ ਪਾਸੇ ਕਬੀਰ ਦੀ ਕਬਰ ਹੈ, ਇੱਕ ਪਾਸੇ ਕਬੀਰ ਦੀ ਸਮਾਧਿ, ਕੰਧ ਦੋਨਾਂ ਦੀ ਕੱਟੀ ਹੈ। ਇੱਕ ਪਾਸੇ ਮੁਸਲਮਾਨ ਟੋਪੀ ਪਾ ਕੇ ਬੈਠਾ, ਦੂਜੇ ਪਾਸੇ ਕਬੀਰ ਪੰਥੀ ਬੈਠਾ। ਤੁੰਜ ਬੂਹੇ ਅੱਗੇ ਲਿਖਿਆ ਕਬੀਰ ਇਹ ਕ੍ਰਾਂਤੀ ਕਾ ਨਾਮ ਹੈ। ਜਦੋਂ ਜਾਈਦਾ ਨਾ ਸਮਾਧ ਤੇ, ਇੱਕ ਉੱਥੇ ਗੁਫਾ ਵੀ ਹੈ ਜਿੱਥੇ ਉਹਨਾਂ ਅੰਤਲਾ। ਉਸ ਮਹਾਂਪੁਰਖ ਨੇ ਦੇਖੋ ਇਸ ਮਨੌਤ ਨੂੰ ਖੰਡਨ ਕੀਤਾ, ਕਿਉਂਕਿ ਕਿਹਾ ਜਾਂਦਾ ਸੀ ਜਿਹੜਾ ਖੜੰਬੇ ਚ ਮਰੇਗਾ ਮਗਰ ਜੀ ਮਗਰ, ਜਿਹੜਾ ਮਗਰ ਚ ਮਰੇਗਾ ਖੋਤੇ ਦੀ ਜੂਣ ਪਊਗਾ, ਜਿਹੜਾ ਬਨਾਰਸ ਚ ਵੜ ਕੇ ਸੜ ਜਾਏ ਸਾੜ ਦਿਓ ਉਹਨੂੰ। ਇਹ ਪਹਿਲਾਂ ਤਾਂ ਆਰਾ ਵੀ ਲੱਗਾ ਸੀ ਜੀ, ਜਹਾਂਗੀਰ ਦੇ ਵੇਲੇ ਪੱਟਿਆ। ਉੱਥੇ ਬਾਹਮਣ ਨੇ ਕਿਹਾ ਸਭ ਕੋਈ ਦਾਨ ਕਰਕੇ ਆਰੇ ਨਾਲ ਆਪਣੇ ਆਪ ਨੂੰ ਚਲਾਓ, ਦੁਨੀਆਂ ਝੂਠੀ ਜੇ। ਉਹ ਜਿਹਨੇ ਦਾਨ ਕੀਤਾ ਉਹਦੇ ਦੋ ਫੜ ਕਰਾ ਦਿੱਤੇ, ਸਮਾਨ ਆਪਣੇ ਘਰ ਲੈ ਜਾਂਦਾ ਸੀ। ਇਹਨੂੰ ਗੁਰਬਾਣੀ ਨੇ ਕਿਹਾ ਸਿਰ ਕਰ ਵੱਤ ਤਰਾਏ, ਮਹਾਰਾਜ ਨੇ ਸ਼ਬਦ ਵਰਤਿਆ। ਉੱਥੇ ਮੈਂ ਫਿਰ ਬੇਨਤੀ ਕਰਾਂਗਾ, ਬੰਦਗੀ ਕਰਨ ਵਾਲੇ ਵਾਸਤੇ ਸਵਰਗ ਆਖਰੀ ਮੰਜ਼ਿਲ ਨਹੀਂ, ਇਹਦੇ ਵਾਸਤੇ ਸਿਰਫ ਤੇ ਸਿਰ ਮੰਜ਼ਿਲ ਹੈ ਅਕਾਲ ਪੁਰਖ ਵਿੱਚ ਅਭੇਦਤਾ। ਤੇ ਅਭੇਦਤਾ ਦਾ ਅਰਥ ਕੇਵਲ ਇਹ ਨਹੀਂ ਇਹ ਫਿਊਨਲ ਤੋਂ ਬਾਅਦ ਅਭੇਦ ਹੋ ਗਿਆ, ਜਿਉਂਦੇ ਜੀ ਸਾਈਂ ਦੇ ਵਿੱਚ ਅਭੇਦ ਹੋ ਜਾਣਾ, ਆਤਮ ਪਰਮਾਤਮਾ ਇੱਕ ਹੋ ਜਾਏ। ਇੱਥੇ ਮੈਂ ਫਿਰ ਬੇਨਤੀ ਕਰਾਂਗਾ ਵੀ ਕਿਉਂਕਿ ਕੀ ਚੀਜ਼ ਨੂੰ ਇਹ ਸਭ ਕੁਝ ਸਮਝਦਾ। ਮਹਾਰਾਜ ਕਹਿੰਦੇ ਸਵਰਗ ਲੋਕ ਵਿਚ ਰਹਿੰਦਾ ਹੈ, ਸਾਰੀ ਧਰਤੀ ਨੂੰ ਜਿੱਤਿਆ, ਪਰ ਨਾਮ ਤੋਂ ਬਿਨਾਂ ਇਸ ਤਰ੍ਹਾਂ ਭੁੱਲਿਆ ਪਿਆ ਜਿਵੇਂ ਜੰਗਲ ਚ ਹੈ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਕਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਕੌਤਕ ਕੋੜ ਤਮਾਸਿਆਂ ਚਿੱਤ ਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਅੱਗੇ ਐਸ ਤੁਕ ਦੇ ਅਰਥ ਕਰ ਰਿਹਾ, ਬਨ ਪੌੜੀ ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂੜ ਸਮੱਗਰੀ ਪੇਕ ਸੱਚ ਕਰ ਜਾਣਿਆ, ਆਹ ਹੈ ਕੋ ਮਾਈ ਭੁੱਲਿਓ ਮਨ ਸਮਝਾਵੇ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੀਰੇ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਇੱਥੇ ਸਤਿਗੁਰੂ ਕਹਿੰਦੇ ਬਿਰਤਾ ਹੈ। ਫਿਰ ਅੱਗੇ ਮਹਾਰਾਜ ਕਹਿੰਦੇ ਅੰਤਰ ਬਾਹਰ ਸਦਾ ਸੰਗ ਪ੍ਰਭ, ਉਹ ਪ੍ਰਭੂ ਅੰਦਰ ਵੀ ਹੈ ਤੇ ਬਾਹਰ ਵੀ ਹੈ। ਕਿਹੜੀ ਥਾਂ ਜਿੱਥੇ ਉਹ ਨਹੀਂ ਜੀ? ਸਤਿਗੁਰੂ ਨੇ ਜਿਹੜੀਆਂ ਗੱਲਾਂ ਸਾਨੂੰ ਇਤਿਹਾਸ ਵਿੱਚ ਵੀ ਸਮਝਾਈਆਂ, ਕਬੀਰ ਸਾਹਿਬ ਤਾਂ ਇੱਥੋਂ ਤੱਕ ਕਿਤੇ ਬਾਬਾ ਜੀ ਦੀ ਸਾਖੀ ਪਾਉਂਦੇ ਆ ਵੀ ਗੁਰੂ ਸਾਹਿਬ ਨੇ ਕਿਹਾ ਜਿੱਧਰ ਕੋਈ ਨਹੀਂ ਰੱਬ ਦਾ ਕਰ ਦਿਓ, ਲੱਤਾਂ ਉਧਰ ਕਰ ਦਿਓ, ਤੂੰ ਉਧਰ ਘੁਮਾ ਦੇ। ਪਰ ਦੂਜੇ ਪਾਸੇ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਕਹਿੰਦੇ ਮੈਂ ਹੱਜ ਕਰਨ ਗਿਆ, ਉਂਝ ਹਿਸਟਰੀ ਚ ਨੀ ਮਿਲਦਾ ਹੱਜ ਕਰਨ ਗਿਆ। ਕਹਿੰਦੇ ਮੈਂ ਹੱਜ ਕਰਨ ਗਿਆ ਵੀ ਸਾਰੇ ਕਹਿੰਦੇ ਰੱਬ ਦਾ ਘਰ ਰੱਬ ਦਾ ਘਰ, ਕਹਿੰਦੇ ਰੱਬ ਅੱਧ ਚ ਟੱਕਰ ਗਿਆ। ਕਹਿੰਦਾ ਮੈਂ ਸੋਚਿਆ ਵੀ ਮੇਰੀ ਯਾਤਰਾ ਤੋਂ ਖੁਸ਼ ਹੋਵੇਗਾ, ਦਏਗਾ ਸੀਸਾਂ। ਕਹਿੰਦਾ ਮੇਰੇ ਨਾਲ ਲੜਨ ਲੱਗ ਪਿਆ ਮਿਲਦਿਆਂ ਸਾਹ। ਕਹਿੰਦਾ ਮੈਂ ਏਡੀ ਦੂਰੋਂ ਆਇਆ ਸਭ ਕੁਝ ਛੱਡ ਛਡਾ ਕੇ, ਤੇ ਤੂੰ ਪਿਆਰ ਕਰਨ ਦੀ ਥਾਂ ਮੇਰੇ ਨਾਲ ਲੜਨ ਲੱਗ ਪਿਆ। ਕਹਿਣ ਲੱਗਾ ਲੜਿਆ ਤਾਂ ਵਾ, ਤੂੰ ਇੰਨੀ ਬੰਦਗੀ ਕਰਨਾ, ਤੈਨੂੰ ਕਿਹਨੇ ਕਹਿ ਦਿੱਤਾ ਮੈਂ ਇੱਥੇ ਰਹਿਣਾ ਵਾ? ਕਬੀਰ ਖੱਜ ਕਾਬੈ ਹੋ ਜਾਏ ਥਾ, ਆਗਿਆ ਮਿਲਿਆ ਖੁਦਾ, ਰਾਹ ਹੀ ਟੱਕਰ ਗਿਆ। ਸਾਈ ਮੁਝ ਸੋ ਲੜ ਪਰਿਆ, ਤੁਝ ਕਿਨ ਫੁਰਮਾਈ ਗਾਏ, ਤੈਨੂੰ ਕਿਹਨੇ ਕਹਿ ਦਿੱਤਾ ਮੈਂ ਇੱਥੇ ਰਹਿਣਾ ਓਏ? ਮਹਾਰਾਜ ਫਿਰ ਕਿੱਥੇ ਰਹਿਣਾ? ਕਹਿਣ ਲੱਗੇ ਲੋਕਾਂ ਨੂੰ ਜਾ ਕੇ ਦੱਸ ਕਬੀਰ ਅੱਲਾ ਕੀ ਕਰ ਬੰਦ ਕੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈ ਪ੍ਰਗਟੈ ਬੁਝੈ ਬਲੰਤੀ ਨਾਏ। ਅੰਦਰ ਵਾਲਾ ਜਿਹੜਾ ਕਿਬਲਾ ਹੈ ਨਾ, ਅੰਦਰ ਵਾਲਾ ਜਿਹੜਾ ਬੈਠਾ ਉਹਨੂੰ ਵੇਖ। ਗੁਰੂ ਸਾਹਿਬ ਕਹਿੰਦੇ ਨੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਅੰਤਰ ਬਾਹਰ ਸਦਾ ਸੰਗ ਪ੍ਰਭ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮੈਂ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਅੰਦਰ ਵੀ ਕਹਿ ਬਾਹਰ ਵੀ ਕਹਿ ਸਦਾ ਸੰਗ ਪ੍ਰਭ, ਉਹ ਤੇਰੇ ਨਾਲ ਹੈ, ਤਾਂ ਸੋ ਨਿਹੂ ਨਾ ਲਾਵੇ, ਤੂੰ ਉਹਦੇ ਨਾਲ ਮੁਹੱਬਤ ਕਿਉਂ ਨਹੀਂ ਕਰਦਾ? ਅੱਜ ਇਸ ਸਿੱਖ ਦਾ ਜਨਮ ਦਿਨ ਹੈ ਜੋ ਮੈਨੂੰ ਕੱਲ ਗੁਰਮੁਖਾਂ ਦੱਸਿਆ, ਮੈਂ ਇਸ਼ਾਰਾ ਕਰ ਜਾਣਾ। ਸਨਮਾਨ ਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬਦਕਿਸਮਤੀ ਹੈ ਬੜੀਆਂ ਵੱਡੀਆਂ ਸ਼ਖਸੀਅਤਾਂ ਨੇ ਸਾਡੀਆਂ ਜਿਨ੍ਹਾਂ ਦੇ ਜਨਮ ਦੀ ਤਰੀਕ ਬਿਲਕੁਲ ਸਹੀ ਕਿਤੇ ਨਹੀਂ ਮਿਲਦੀ। ਹਰ ਇੱਕ ਨੇ ਆਪ ਭਾਈ ਸਾਹਿਬ ਬਾਰੇ ਤਾਂ ਇੰਨਾ ਕੁਝ, ਕਿਸੇ ਨੇ ਕਿਤੋਂ ਦਾ ਜਨਮ ਦੱਸਿਆ, ਕਿਸੇ ਨੇ ਕਿਤੋਂ ਦਾ ਦੱਸਿਆ, ਪਰ ਪਿਛਲੇ ਸਾਲਾਂ ਚ ਇੱਕ ਕਿਤਾਬ ਹੈ ਸ਼ਹੀਦ ਬਿਲਾਸ, ਭਾਈ ਸੇਵਾ ਸਿੰਘ ਭੱਟ ਦੀ ਹੈ। ਇਹਨੂੰ ਗਿਆਨੀ ਗਰਜਾ ਸਿੰਘ ਨੇ ਐਡਿਟ ਕੀਤਾ ਸੀ। ਮੈਂ ਤਾਂ ਇਹ ਕਿਤਾਬ ਦਾ ਜ਼ਿਕਰ ਕਰ ਰਿਹਾ ਵੀ ਕਿਤੇ ਮਨ ਚ ਨਾ ਆਵੇ ਵੀ ਕਿੱਥੋਂ। ਭਾਈ ਸਾਹਿਬ ਭਾਈ ਮਨੀ ਸਿੰਘ, ਕਿਉਂਕਿ ਉਨ੍ਹਾਂ ਦਾ ਜਨਮ ਦਿਹਾੜਾ ਹੈ, ਜ਼ਿਕਰ ਕਰਨਾ ਜ਼ਰੂਰੀ ਹੈ। ਉਨ੍ਹਾਂ ਦਾ ਜਨਮ ਅਲੀਪੁਰ ਵਿਚ, ਜੋ ਪਾਕਿਸਤਾਨ ਚ ਹੈ, ਜ਼ਿਲ੍ਹਾ ਮੁਜ਼ੱਫਰਗੜ੍ਹ, ਉਥੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਮਾਈ ਦਾਸ ਸੀ। ਇਨ੍ਹਾਂ ਦੇ ਜਿਹੜੇ ਮਾਤਾ ਸਨ ਮਧਰਾ ਬਾਈ। ਭਾਈ ਮਨੀ ਸਿੰਘ 10 ਮਾਰਚ 1644 ਨੂੰ ਇਨ੍ਹਾਂ ਦਾ ਜਨਮ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਮਰ ਕਰਕੇ। ਇਨ੍ਹਾਂ ਦੇ ਪਰਿਵਾਰ ਚ ਸਾਹਿਤਕ ਦੇਣ ਵੀ ਬਹੁਤ ਹੈ, ਇਨ੍ਹਾਂ ਦੀ ਸਾਹਿਤ ਦੇ ਤੌਰ ਤੇ ਵੀ ਪ੍ਰਬੰਧਕ ਦੇ ਤੌਰ ਤੇ ਕਮਾਲ ਦੇ ਪ੍ਰਬੰਧਕ ਨੇ ਭਾਈ ਮਨੀ ਸਿੰਘ ਜੀ। ਉਹਦੇ ਵਿਚ ਇਕ ਕਵਿਤ ਹੈ ਭਾਈ ਸਾਹਿਬ ਬਾਰੇ, ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਪੰਜਾਬੀ ਦੀਆਂ ਸਤਰਾਂ ਨੇ ਜੀ। ਦੇਖੋ ਇਹ ਸ਼ਹੀਦ ਬਿਲਾਸ ਵਿਚ, ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜਦਾ ਪੜਾਂਦਾ ਤੇ ਜਤਾਂਦਾ ਨਹੀਂ ਆਪ ਤਾਈ, ਪੜਦਾ ਪੜਾਂਦਾ ਤੇ ਜਤਾਂਦਾ ਨਹੀਂ ਆਪ ਤਾਈ, ਮਨ ਨੀਵਾਂ ਮਤ ਉੱਚੀ ਇਹ ਦਿਲ ਧਾਰ ਏ। ਸਮਝ ਗਿਆ ਨਾ ਜੇ ਆਪਾਂ ਸ਼ਬਦ ਸੱਦੇ ਨੇ, ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜਦਾ ਪੜਾਂਦਾ ਤੇ ਜਤਾਂਦਾ ਨਹੀਂ ਆਪ ਤਾਈ, ਮਨ ਨੀਵਾਂ ਮਤ ਉੱਚੀ ਇਹ ਦਿਲ ਧਾਰੇ, ਖੱਟੀ ਤਪੀ ਪੂਰਾ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਤਿਆਰ ਏ, ਸੇਵਾ ਕਰੀ ਇਵੇਂ ਕਿਵੇਂ ਬਿਰਤ ਗਏ ਬਰਕ ਕਈ, ਯੁੱਧ ਦੇ ਕਰਨ ਵਿਚ ਵੱਡਾ ਹੁਸ਼ਿਆਰ ਏ। ਸੇਵਾ ਕਰੀ ਇਵੇਂ, ਹਰੀ ਮਤਲਬ ਸਿੰਘ, ਯਾਦ ਰੱਖਿਓ ਇਹ ਪੁਰਾਣੇ ਜਿਹੜੇ ਕਵੀ ਸਨ ਜਾਂ ਮਿਰਗੰਦ ਜਾਂ ਹਰ ਸ਼ਬਦ ਵਰਤਦੇ ਸਨ। ਇੱਕ ਮੋਦੀ ਨੇ ਜ਼ਿਕਰ ਕੀਤਾ ਸੀ, ਕਿਤਾਬ ਹੈ ਚਰਨ ਹਰੀ ਵਿਸਤਾਰ, ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਐਡਿਟ ਕੀਤੀ ਹੈ, ਮਿਲਦੀ ਨੀ ਮੈਨੂੰ, ਬੜੀ ਪੁਰਾਣੀ, ਕੇ ਸੱਜਣ ਤੋਂ ਅੰਮ੍ਰਿਤਸਰ ਤੋਂ ਮਿਲੀ, ਕਾਗਜ਼ ਉਹਦਾ ਭੁਰਦਾ, ਇੱਡੀ ਵੱਡੀ ਪੋਥੀ ਚਰਨ ਹਰੀ ਵਿਸਤਾਰ। ਚਰਨ ਨਾ ਉਨ੍ਹਾਂ ਦੇ ਪਿਤਾ ਦਾ ਖਰੀਦਰ ਤੇ ਸਿੰਘ, ਸ਼ੇਰ ਕਹਿੰਦੇ ਹਰੀ ਨੂੰ, ਹਰ ਨੂੰ। ਇੱਥੇ ਉਹ ਕਹਿੰਦੇ ਸੇਵਾ ਕਰੀ, ਸੇਵਾ ਸਿੰਘ ਕਹਿ ਰਿਹਾ ਇਵੇਂ ਕਿਵੇਂ ਬੀਤ ਗਏ ਬਰਖ ਕਈ, ਯੁੱਧ ਦੇ ਕਰਨ ਵਿਚ ਵੱਡਾ ਹੁਸ਼ਿਆਰ ਹੈ। ਭਾਈ ਮਨੀ ਸਿੰਘ ਗੁਰੂ ਹਰਿਰਾਇ ਸਾਹਿਬ ਦੇ ਵੇਲੇ ਆਏ ਆ, ਉਂਜ ਇਨ੍ਹਾਂ ਤੋਂ ਪਹਿਲਾਂ ਇਨ੍ਹਾਂ ਦੇ ਸਨਮਾਨਯੋਗ ਦਾਦਾ ਭਾਈ ਬੱਲੂ ਰਾਏ ਜੀ, ਉਹ ਅੰਮ੍ਰਿਤਸਰ ਦੀ ਪਹਿਲੀ ਜੰਗ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਆ। ਵੇਖੋ ਜੋ ਸਾਨੂੰ, ਵੈਸੇ ਤਾਂ ਬੜਾ ਵੱਡਾ ਪਰਿਵਾਰ ਹੈ ਸ਼ਹੀਦਾਂ ਦਾ, ਦਾਦਾ ਸ਼ਹੀਦ ਹੋਇਆ, ਭਾਈ ਸਾਹਿਬ ਸਮੇਤ 12 ਭਰਾ ਨੇ ਜੀ, ਭਾਈ ਮਨੀ ਸਿੰਘ ਜੀ ਸਮੇਤ 12 ਭਰਾਵਾਂ ਵਿੱਚੋਂ ਸਿਰਫ ਇੱਕ ਭਾਈ ਅਮਰ ਚੰਦ ਬਿਮਾਰ ਹੋ ਕੇ ਉਨ੍ਹਾਂ ਦੀ ਡੈਥ ਹੋਈ, ਉਨ੍ਹਾਂ ਚਲਾਣਾ ਕੀਤਾ, ਭਾਈ ਸਾਹਿਬ ਸਮੇਤ 11 ਦੇ 11 ਭਰਾ ਸ਼ਹੀਦ ਹੋਏ ਆ। ਭਾਈ ਦਿਆਲਾ ਜੀ ਜਿਹੜੇ ਦੇਗ ਚ ਉਬਾਲੇ ਗਏ, ਭਾਈ ਮਨੀ ਸਿੰਘ ਦੇ ਭਰਾਤਾ ਨੇ, ਤੇ ਉਨ੍ਹਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਿ ਭਾਈ ਦਿਆਲ ਦਾਸ ਜੀ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਾ, ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮੇ। ਦਾਦਾ ਸ਼ਹੀਦ, ਆਪਣੇ ਸਮੇਤ 11 ਭਰਾ ਸ਼ਹੀਦ, ਜਿੱਦਣ ਅੰਮ੍ਰਿਤ ਛਕਿਆ ਭਾਈ ਸਾਹਿਬ ਸਮੇਤ 5 ਪੁੱਤਰਾਂ ਨੇ ਵੀ ਛਕਿਆ, ਉਦੈ ਸਿੰਘ, ਬਚਿੱਤਰ ਸਿੰਘ, ਅਜਬ ਸਿੰਘ, ਅਨਕ ਸਿੰਘ ਤੇ ਅਜਾਇਬ ਸਿੰਘ। ਅਜਬ ਸਿੰਘ, ਅਜਾਇਬ ਸਿੰਘ ਤੇ ਅਨਕ ਸਿੰਘ ਤਿੰਨੇ ਪੁੱਤਰ ਚਮਕੌਰ ਸ਼ਹੀਦ ਹੋਏ, ਭਾਈ ਬਚਿੱਤਰ ਸਿੰਘ ਤੇ ਉਦੈ ਸਿੰਘ ਬਾਅਦ ਸ਼ਹੀਦ ਹੋਏ। ਭਾਈ ਬਚਿੱਤਰ ਸਿੰਘ ਜੀ ਨੇ ਨਾਗਣੀ ਮਾਰੀ, ਤਵੀਆਂ ਪਾੜ ਦਿੱਤੀਆਂ, ਭਾਈ ਮਨੀ ਸਿੰਘ ਦਾ ਬੇਟਾ ਹੈ। ਭਾਈ ਉਦੈ ਸਿੰਘ ਜੀ ਨੇ ਰਾਜੇ ਕੇਸਰੀ ਚੰਦ ਦਾ ਸਿਰ ਉਤਾਰਿਆ, ਭਾਈ ਮਨੀ ਸਿੰਘ ਦਾ ਬੇਟਾ ਹੈ। 11 ਭਰਾ ਆਪਣੇ ਸਮੇਤ 11, 10 ਪੁੱਤਰਾਂ ਚੋਂ 7 ਪੁੱਤਰ ਸ਼ਹੀਦ ਤੇ 10 ਪੋਤਰੇ ਸ਼ਹੀਦ, 29 ਜੀ ਬਣ ਗਏ ਮੇਰਾ ਖਿਆਲ। ਦਾਦਾ 11, ਫਿਰ 7, ਫਿਰ 10, ਇੰਨੇ ਕੁ ਬਣਦੇ ਆ। ਮੈਂ ਫਿਰ ਬੇਨਤੀ ਕਰਾਂਗਾ, ਉਸ ਭਾਈ ਮਨੀ ਸਿੰਘ ਦੀ ਦੇਣ, ਉਹਨੂੰ ਦੇ ਅਸੀਂ ਭੁੱਲ ਨਹੀਂ ਸਕਦੇ। ਅੱਜ ਜਿਹੜਾ ਦਰਬਾਰ ਸਾਹਿਬ ਦਾ ਵੀ ਤੁਸੀਂ ਦੇਖਦੇ ਹੋ, ਮਰਿਆਦਾ ਦਾ ਵੀ ਹੈ, ਕਾਫੀ ਜ਼ਿਆਦਾ ਕਿਹਾ ਜਾਂਦਾ, ਇਹ ਉਹਨਾਂ ਨੇ ਸਥਾਪਿਤ ਕੀਤਾ। ਮੈਂ ਉਸ ਦਿਨ ਵੀ ਕਿਹਾ ਸੀ 1636-38 ਤੋਂ ਲੈ ਕੇ 1699 ਤੱਕ ਦਰਬਾਰ ਸਾਹਿਬ ਦਾ ਪ੍ਰਬੰਧ ਜਿਹੜਾ ਉਹ ਮੀਣਿਆਂ ਦੇ ਕੋਲ ਸੀ। ਭਾਈ ਮਨੀ ਸਿੰਘ ਉਹ ਐਸੀ ਸ਼ਖਸੀਅਤ ਸਨ ਉਹ ਪੰਥ ਨੂੰ ਵੀ ਜੋੜਦੇ ਪਏ ਸਨ। ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਜਿਨ੍ਹਾਂ ਨੂੰ ਬੰਦ ਬੰਦ ਕਰਕੇ ਕੱਟਿਆ, ਬੰਦ ਕਰਕੇ ਹੈ ਨਾ। ਰਤਨ ਸਿੰਘ ਭੰਗੂ ਨੇ ਭਾਵੇਂ ਹੋਰ ਕਨਸੈਪਟ ਚ ਲਿਖਿਆ, ਉਹ ਕਹਿੰਦਾ ਕਿ ਜਦੋਂ ਭਾਈ ਸਾਹਿਬ ਨੂੰ ਸ਼ਹਾਦਤ ਦੀ ਗੱਲ ਚੱਲਦੀ ਏ ਵੀ ਬੰਦ ਕੱਟਿਆ ਜਾਣਾ, ਉਹ ਕਹਿੰਦੇ ਆ, ਜਲਾਦ ਕਹਿੰਦਾ, ਕਾਜ਼ੀ ਕਹਿੰਦਾ, ਇਹ ਏਡਾ ਸੋਹਣਾ ਤੇਰਾ ਚਿਹਰਾ ਬਜ਼ੁਰਗ, ਤੂੰ ਇਨ੍ਹਾਂ ਦਾਨਾ ਪ੍ਰਧਾਨਾ, ਤੂੰ ਛੱਡ ਬਾਜਾ ਚਾਰ ਦਿਨ, ਇਹ ਸਰੀਰ ਨਹੀਂ ਮਿਲਣਾ। ਭਾਈ ਸਾਹਿਬ ਕਹਿੰਦੇ ਸਰੀਰ ਬੜੀ ਵਾਰੀ ਮਿਲਿਆ ਸਾਡੇ ਮੁਤਾਬਕ, ਅਗਾਂ ਵੀ ਮਿਲੂਗਾ, ਪਰ ਚੇਤੇ ਰੱਖੀ ਸਿੱਖੀ ਕਈ ਜਨਮਾਂ ਤੋਂ ਬਾਅਦ ਮਿਲਦੀ, ਇਹ ਨਹੀਂ ਮਿਲਣੀ ਜਿਵੇਂ ਡੋਲ ਗਿਆ। ਉਹ 17 ਨੇ ਦੇਹੀ ਕਿਸ ਕੀ ਬਾਪਰੀ, ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਨ ਜਾਣ ਹੈ, ਸਿੱਖੀ ਮਿਲੇ ਕਬ ਕੋਏ। ਅੱਜ ਉਸ ਮਹਾਂਪੁਰਖ ਦਾ ਸ਼ਬਦ ਵਰਤਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਉਹ ਬਾਣੀ ਪੜਾਉਣ ਦਾ ਕੰਮ ਕਰਦੇ ਸਨ। ਉਥੇ ਲਿਖਿਆ ਹੈ ਕਿ ਤੇਗ ਬਹਾਦਰ ਗੁਰੂ ਟਿਗ ਚੱਕ ਨਾਨਕੀ ਪਾਹੇ, ਬਾਣੀ ਸੁਣੇ ਬਾਣੀ ਪੜੇ ਬਾਣੀ ਲਿਖੇ ਲਿਖਾਏ। ਗੁਰੂ ਤੇਗ ਬਹਾਦਰ, ਗੁਰੂ ਹਰ ਰਾਇ ਸਾਹਿਬ, ਗੁਰੂ ਹਰ ਕੇ ਅਕਲ ਦੇਣਾ ਦਿਨ ਮਨਾਇਆ ਮਹਾਰਾਜ, ਜਦੋਂ ਚਲਾਣਾ ਕੀਤਾ ਭਾਈ ਮਨੀ ਸਿੰਘ ਦਿੱਲੀ ਹੈ, ਉਦੋਂ ਮਨੀ ਰਾਮ ਕਹਿੰਦੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰ ਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਜਿੱਦਣ ਮੱਖਣ ਸ਼ਾਹ ਪ੍ਰਗਟ ਕਰਦਾ, ਮਨੀ ਸਿੰਘ ਉੱਥੇ ਹੈ। ਤੁਸੀਂ ਇਥੋਂ ਹਿਸਾਬ ਲਾ ਲਓ ਕਿੰਨਾ ਗੁਰੂ ਘਰ ਦਾ ਵਿਸ਼ਵਾਸ ਪਾਤਰ ਸਿੱਖ ਹੈ। ਜਦੋਂ ਆਨੰਦਪੁਰ ਛੱਡਿਆ ਜਾਂਦਾ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਉਹਨਾਂ ਦੀ ਸੇਵਾ ਕਰਦਾ, ਦਿੱਲੀ ਲੈ ਕੇ ਜਾਂਦੇ ਆ। ਉਸ ਸਿੱਖ ਨੂੰ ਅੱਜ ਤੁਸੀਂ ਯਾਦ ਕਰਦੇ ਹੋ। ਮੈਂ ਬੜਾ ਸੰਖੇਪ ਜੀ ਬੇਨਤੀ ਕੀਤੀ ਹੈ, ਬੜਾ ਵਿਸਤਾਰ ਹੈ ਉਹਨਾਂ ਦੇ ਜੀਵਨ ਸੰਬੰਧ ਵਿਚ, ਪਰ ਫਿਰ ਉਸ ਵਿਸ਼ੇ ਤੇ ਆਈਏ। ਗੁਰੂ ਜੀ ਕਹਿੰਦੇ ਆ, ਨਾਨਕ ਮੁਕਤ ਤਾਹੇ ਤੂੰ ਮਾਨੋ ਜੇ ਘੱਟ ਰਾਮ ਸਮਾਵੇ। ਜਿਸ ਘੱਟ ਵਿਚ, ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਸਮਾ ਗਿਆ, ਉਹ ਬੰਦਾ ਮੁਕਤ ਹੈ, ਉਹ ਬੰਧਨਾਂ ਵਿਚ ਨਹੀਂ ਪੈਂਦਾ, ਉਹਦਾ ਕੁਰਾਏ ਪਿਆ ਮਨ ਸਿਮਰਨ ਚ ਜੁੜਦਾ। ਫਿਰ ਮੈਂ ਫਿਰ ਬੇਨਤੀ ਕਰਾਂਗਾ ਕਿ ਮਨ ਡਾਂਗਾਂ ਨਾਲ ਨਹੀਂ ਮੰਨਣਾ, ਡਾਂਗਾਂ ਨਾਲ ਕੱਟੜਤਾ ਪੈਦਾ ਹੋਵੇਗੀ, ਜਿਵੇਂ ਧੱਕਾ ਚੱਲਦਾ। ਮੈਂ ਅੱਜ ਉੱਥੇ ਇਸ ਡਾਕਟਰ ਨੂੰ ਕਿਹਾ, ਮੈਂ ਕਿਹਾ ਯਾਦ ਰੱਖੋ, ਸਿੱਖੀ ਦੀ ਪਰਿਭਾਸ਼ਾ ਕਿਤੇ ਅਨ ਮਤ ਦੀ ਥੋਟ ਲੈ ਕੇ ਨਾ ਕਰੋ, ਧੱਕਾ ਨਹੀਂ ਇੱਥੇ ਪ੍ਰਵਾਨ। ਜੇ ਸ਼ੇਖ ਫਰੀਦ ਹੈ ਤੇ ਸ਼ੇਖ ਫਰੀਦ ਹੀ, ਭਗਤ ਫਰੀਦ ਕੋਈ ਨਹੀਂ ਬਣਾਇਆ, ਜੋ ਨਾਮ ਉਹਨਾਂ ਦਾ ਪ੍ਰਚਲਿਤ ਸੀ। ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਕੱਲ ਨੂੰ ਉਹਨਾਂ ਦਾ ਗੁਰਗੱਦੀ ਦਿਨ ਵੀ ਹੈ ਜੋ ਮੈਂ ਦੱਸਿਆ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕੱਲ ਪ੍ਰਭਪੁਰ ਪਿਆਨਾ ਦਿਵਸ ਵੀ ਹੈ, ਤੇ ਸ਼ਬਦ ਆਪਾਂ ਜ਼ਰੂਰ ਵਿਚਾਰਾਂਗੇ। ਮੇਰੀ ਇੱਛਾ ਹੈ ਮੈਂ ਇਸ ਇਲਾਕੇ ਚ ਰੋਜ਼ਾਨਾ ਇੱਕ ਇੱਕ ਸ਼ਬਦ ਗੁਰਦੇਵ ਦਾ ਕਰਦਿਆਂ। ਸਭ ਦਾ ਧੰਨਵਾਦ, ਤੇ ਮੇਰੀ ਬੇਨਤੀ, ਅਗਲੇ ਹਫ਼ਤੇ ਤੁਸੀਂ ਭਾਰੀ ਗਿਣਤੀ ਚ ਆਓ, ਮਹਾਰਾਜ ਦੀ ਸ਼ਤਾਬਦੀ ਹੈ। ਦੂਜਾ ਜਿਹੜਾ ਗੁਰਮੁਖਾਂ ਕਿਹਾ, ਇਹ ਮੇਰੇ ਮਨ ਦਾ ਫੁਰਨਾ ਸੀ ਵੀ ਸ਼ਬਦ ਚੌਕੀ ਜ਼ਰੂਰ ਕੱਢੀਏ। ਉਂਝ ਵੈਸੇ ਸਾਡੀਆਂ 3 ਚੌਕੀਆਂ ਨੇ ਜੀ, ਚੌਕੀਆਂ ਇਹ ਇਤਿਹਾਸਕ ਚੌਕੀਆਂ, ਨਿਤਨਿਮ ਦੀਆਂ ਚੌਕੀਆਂ ਤੇ ਯਾਤਰੂ ਚੌਕੀਆਂ ਜਿਹੜੀਆਂ ਸ਼ਬਦ ਚੌਕੀਆਂ ਨੇ। ਪਹਿਲੀ ਚੌਕੀ ਹੈ ਨਿਤਨਿਮ ਦੀ ਚੌਕੀ, ਨਿਤਨਿਮ ਦੀ ਚੌਕੀ ਹਰਿਮੰਦਰ ਸਾਹਿਬ ਚ, ਜਿਵੇਂ ਦੁਪਹਿਰੇ ਦੀ ਚੌਕੀ। ਭਾਈ ਸਾਹਿਬ ਜਦੋਂ ਆਸਾ ਕੀ ਵਾਰ ਦੇ ਵਿੱਚ ਅਰਦਾਸ ਹੁੰਦੀ ਹੈ, ਸ਼ਬਦ ਚੌਕੀ ਆਨੰਦ ਸਾਹਿਬ ਕੀ, ਫਿਰ ਆਸਾ ਕੀ ਵਾਰ ਦੀ, ਫਿਰ ਬਿਲਾਵਲ ਦੀ, ਕਲਿਆਣ ਦੀ, ਚਰਨ ਕਮਲ ਦੀ, ਸਾਰੀਆਂ ਨੇ 100 ਦਰਦ ਦੀ ਚੌਕੀ। ਇਹ ਨਿਤਨਿਮ ਦੀਆਂ ਚੌਕੀਆਂ ਨੇ, ਦੋ ਕੋਈ ਚੌਕੀਆਂ ਹਿਸਟੋਰੀਕਲ ਨੇ, ਵੈਸੇ ਵੀ ਚਲੋ ਇਤਿਹਾਸ ਨਾਲ ਜੋੜ ਲਈਏ। ਉਹ ਪਹਿਲੀ ਚੌਕੀ ਨਿਕਲਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਨੇ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਚੌਕੀ ਕੱਢਦੇ ਆ, ਫਿਰ ਇਹ ਚੌਕੀ ਅੰਮ੍ਰਿਤਸਰ ਤੋਂ ਕੱਢੀ ਹੋਈ ਗਵਾਲੀਅਰ ਜਾਂਦੀ ਏ, ਗਵਾਲੀਅਰ ਤੋਂ ਸ਼ਬਦ ਚੌਕੀ ਵਾਪਸ ਆਉਂਦੀ ਏ, ਤੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਆਉਂਦੇ ਆ ਉਦਣ ਫਿਰ ਬਾਬਾ ਜੀ ਸ਼ਬਦ ਚੌਕੀ ਕੱਢਦੇ ਆ। ਉਥੇ ਫਿਰ ਵਰ ਮਿਲਦਾ ਹੈ ਕਿ ਤੇਰੀ ਕੱਢੀ ਚੌਕੀ ਜੁਗੋ ਜੁਗ ਅਟਲ ਰਹੇਗੀ। ਉਹ ਅੱਜ ਵੀ ਚੌਕੀ ਰੋਜ਼ਾਨਾ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਿਕਲਦੀ। ਭਾਈ ਸਾਹਿਬ ਅੰਦਰ ਕੀਰਤਨ ਬੰਦ ਹੋ ਜਾਂਦਾ, ਬਾਬਾ ਬੁੱਢਾ ਜੀ ਦੀ ਚੌਕੀ ਆਉਂਦੀ ਹੈ। ਇਹ ਇੱਕ ਗੱਲ ਹੋਰ ਮੈਂ ਉੱਥੇ ਕਿਹਾ ਸੀ, ਮੈਂ ਕਿਹਾ ਜੇ ਬਜ਼ੁਰਗ ਰਹਿ ਗਏ ਥੋੜੇ ਜਿਹੇ ਜਿਹੜੇ ਚੌਕੀ ਕੱਢਦੇ ਆ, ਅਸੀਂ ਚੌਕੀ ਕੱਢਣੀ, ਅਸੀਂ ਢੋਲਕੀ ਵੀ ਜਾਵਾਂਗੇ ਨਾ, ਚਿਮਟੇ ਵੀ ਜਾਵਾਂਗੇ, ਅਸੀਂ ਲੈ ਚ ਗਾਵਾਂਗੇ, ਜਿਹੜੀਆਂ ਹਰਿਮੰਦਰ ਸਾਹਿਬ ਵਿੱਚ ਚੌਕੀਆਂ ਨਿਕਲਦੀਆਂ ਉਹਨਾਂ ਦੀ ਸ਼ੈਲੀ ਬਿਲਕੁਲ ਵੱਖਰੀ ਕਹੀ। ਸ਼੍ਰੋਮਣੀ ਕਮੇਟੀ ਪਤਾ ਨਹੀਂ ਮਨ ਚਾਹੇ ਕਿ ਨਾ ਕਿਸੇ ਦੇ, ਮੈਂ ਕਹਿੰਦਾ ਜੇ ਉਹ ਨਹੀਂ ਕੋਈ ਸਿੱਖ ਉਪਰਾਲਾ ਕਰ ਲਓ, ਜੇ ਬਜ਼ੁਰਗ ਜਿਉਂਦੇ ਜੇ ਉਹ ਚੌਕੀ ਕੱਢ ਦੇਣ, ਉਹਦੀ ਸ਼ੈਲੀ ਜਿਹੜੀ ਉਹਨੂੰ ਰਿਕਾਰਡ ਕਰ ਲਓ, ਆਉਣ ਵਾਲੀਆਂ ਸਦੀਆਂ ਪਤਾ ਲੱਗੇ ਵੀ ਚੌਕੀ ਇਸ ਤਰ੍ਹਾਂ ਕੱਢੀ ਜਾਂਦੀ ਸੀ। ਉਹ ਕੋਈ ਸਾਜ ਨਹੀਂ ਵਰਦੇ ਨਾ ਜੀ, ਗੁਟਕੇ ਹੱਥ ਵਿੱਚ ਨੇ, ਉਹਨਾਂ ਦੇ ਤਰੀਕੇ ਗਾਉਣ ਦਾ ਵੱਖਰਾ ਹੈ। ਇਹ ਨਹੀਂ ਜੀ ਸਾਡੀਆਂ ਚੌਕੀਆਂ ਇਹ ਇਤਿਹਾਸਕ। ਹੁਣ ਇੱਕ ਨੇ ਯਾਤਰੂ ਚੌਕੀਆਂ, ਉਹ ਯਾਤਰੂ ਚੌਕੀਆਂ ਜਿਹਨੇ ਵੇਖਣੀਆਂ ਹੋਣ, ਉਂਝ ਸਾਡੇ ਲੁਧਿਆਣੇ ਵੀ ਨਿਕਲਦੀ ਮਹੀਨੇ ਚ ਇੱਕ ਵਾਰੀ, ਆਲਮਗੀਰ ਜਾਂਦੇ ਆ ਰਾਤ ਨੂੰ, ਮੱਸਿਆ ਦੀ ਇੱਕ ਰਾਤ ਪਹਿਲਾਂ ਤਰਨ ਤਾਰਨ ਦੇ ਦੁਆਲੇ ਜਿੰਨੇ ਪਿੰਡ ਨੇ, ਪਿੰਡਾਂ ਵਾਲੇ ਲਾਲਟਨਾ ਲੈ ਕੇ ਸ਼ਬਦ ਚੌਕੀ ਕੱਢ ਕੇ ਤਰਨ ਤਾਰਨ ਆਉਂਦੇ ਆ। ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਜਾਂਦੀ ਏ। ਯਾਦ ਰੱਖਿਓ ਸ਼ਬਦ ਚੌਕੀਆਂ ਤਿੰਨ ਨੇ, ਨਿਤਨੇਮ ਦੀਆਂ ਚੌਕੀਆਂ, ਇਤਿਹਾਸਕ ਚੌਕੀਆਂ, ਤੇ ਇੱਕ ਹੈ ਸਾਡੀਆਂ ਯਾਤਰੂ ਚੌਕੀਆਂ। ਇਹਨਾਂ ਨੂੰ ਯਾਤਰੂ ਕਹਿੰਦੇ, ਜਿਹੜਾ ਉਦਣ ਆਪਾਂ ਕੱਢਣਾ, ਪ੍ਰਭਾਤ ਫੇਰੀ ਵੀ ਹੈ, ਪਰ ਅਸਲ ਚ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਚ ਸਿੱਖਾਂ ਨੇ ਸ਼ਬਦ ਚੌਕੀ ਕੱਢਣੀ ਹੈ। ਚੌਕੀ ਦਾ ਅਰਥ ਹੈ ਪਹਿਰੇਦਾਰ। ਬਸ ਇਹਦੇ ਨਾਲ ਹੀ ਸਮਾਪਤੀ ਹੈ। ਚੌਕੀ ਦਾ ਅਰਥ ਹੈ ਪਹਿਰੇਦਾਰ, ਪਹਿਰਾ। ਇਹਦੇ ਨਾਲ ਦਾਰ ਸ਼ਬਦ ਵਰਦੇ, ਇੱਥੇ ਚੌਕੀਦਾਰ ਸ਼ਬਦ ਬਣਿਆ। ਜਿੱਥੇ ਚੌਕੀਦਾਰ ਹੋਵੇ ਪਹਿਰਾ ਦੇਣ ਵਾਲਾ, ਉੱਥੇ ਬੰਦਾ ਕੋਈ ਫਟਕਦਾ ਨਹੀਂ ਗਲਤ। ਤੇ ਜਿਸ ਥਾਂ ਤੇ ਸ਼ਬਦ ਦੀ ਚੌਕੀ ਲੱਗ ਜਾਏ, ਉੱਥੇ ਜਮਦੂਤ ਕਦੀ ਨਹੀਂ ਫਟਕਦਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਲਾਗਾ ਜਮ, ਲੱਜਾਏ ਕਰ ਪਾਕਾ। ਇਸ ਕਰਕੇ ਪ੍ਰਬੰਧਕ ਵੀਰਾਂ ਦਾ ਧੰਨਵਾਦ, ਜੋ ਟਾਈਮ ਇਨ੍ਹਾਂ ਨੇ ਬਣਾਇਆ, ਤੁਸੀਂ ਸਾਰੇ ਆਇਓ, ਮੇਰੀ ਬੇਨਤੀ ਹੈ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਾਂਗੇ, ਸੱਚੇ ਪਾਤਸ਼ਾਹ ਮਿਹਰ ਕਰਨਗੇ। ਤਾਂ ਹੀ ਮੈਂ ਕਿਹਾ ਠੀਕ ਹੈ, ਇਤਿਹਾਸਕ ਥਾਂ ਸਾਡੇ ਨੇ, ਜੇ ਇੱਥੇ ਸ਼ਬਦ ਚੌਕੀ ਨਿਕਲੇਗੀ ਤੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਵੀ ਮਿਹਰ ਕਰਨਗੇ। ਸ਼ਬਦ ਤਾਂ ਸਰਵ ਵਿਆਪਕ ਹੈ। ਸਭ ਦਾ ਧੰਨਵਾਦ ਜੀ, ਜਿਨ੍ਹਾਂ ਜਾਣਾ ਜੀ ਸਦਕੇ ਜਾਓ, ਜਿਨ੍ਹਾਂ ਕੋਲ ਟਾਈਮ ਹੈ ਮਿੰਟ ਚਾਰ ਪੰਜ ਲਾ ਲਈਏ।